ਸ੍ਰੀ ਵਾਹਿਗੁਰੂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਵਿਨਾਸੀ ਵਿਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅਨ ਨਾਹੀ ਤੁਮ ਪਤ ਹਰਿਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੈ ਹਾਂ ਕੇ ਬਲ 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 ਸਦ ਬਲਿਹਾਰ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਬੀ ਗਰਦ ਛੇ ਬੇਵਫਾਈ ਜਮਾ ਕੇ ਬੇਗੁਜਸਤ ਬਰ ਹਰ ਮਕੀਨੋ ਮਕਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਿਗੁਰੂ ਜੀ ਦੀ ਗੁਰੂ ਨਾਨਕ ਸਾਹਿਬ ਜੀ ਦੀ ਇਸ ਸੰਸਾਰ ਤੇ ਬੜੀ ਵੱਡੀ ਬਖਸ਼ਿਸ਼ ਕਿਰਪਾ ਹੋਈ ਕਿ ਮਹਾਰਾਜ ਅਵਤਾਰ ਧਾਰ ਕੇ ਆਏ ਧਰਤੀ ਦੀ ਪੁਕਾਰ ਸੁਣੀ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕਰਕੇ ਦਸ ਜਾਮੇ ਧਾਰੇ ਔਰ ਦਸਾਂ ਜਾਮਿਆਂ 'ਚ ਗੁਰੂ ਨਾਨਕ ਦੀ ਜੋਤ ਇੱਕੋ ਹੀ ਵਰਤੀ ਹੈ ਜੋਤਾਂ ਨਹੀਂ ਬਦਲੀਆਂ ਜਾਮੇ ਬਦਲੇ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ ਹੈ ਇੱਕ ਵਾਰੀ ਨਹੀਂ ਬਹੁਤ ਵਾਰੀ ਲਿਖਿਆ ਹੈ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ ਜੋਤ ਉਹੀ ਹੈ ਜੁਗਤੀ ਵੀ ਉਹੀ ਹੈ ਕਾਇਆ ਬਲਟੀ ਹੈ ਸਰੀਰ ਬਦਲਿਆ ਫਿਰ ਭੱਟਾ ਨੇ ਵੀ ਇਹ ਗੱਲ ਲਿਖੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਕਿ ਪਰਮਾਤਮਾ ਜੋਤ ਰੂਪ ਹੈ ਉਸੇ ਨੇ ਆਪਣਾ ਨਾਮ ਗੁਰੂ ਨਾਨਕ ਰਖਾ ਲਿਆ ਪਰਮਾਤਮਾ ਗੁਰੂ ਨਾਨਕ ਦੇ ਰੂਪ ਵਿੱਚ ਦੁਨੀਆਂ 'ਤੇ ਆਇਆ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਗੁਰੂ ਨਾਨਕ ਸਾਹਿਬ ਤੋਂ ਹੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਉਹੀ ਰੂਪ ਉਹੀ ਜੋਤ ਜਿਵੇਂ ਇੱਕ ਰਾਜਾ ਆਪਣੇ ਦਰਬਾਰ ਦੇ ਵਿੱਚ ਹਰੇ ਰੰਗ ਦੇ ਕੱਪੜੇ ਪਾ ਕੇ ਆਉਂਦਾ ਹੈ ਅਗਲੇ ਦਿਨ ਉਹੀ ਰਾਜਾ ਚਿੱਟੇ ਕੱਪੜੇ ਪਾ ਲੈਂਦਾ ਹੈ ਉਹੀ ਰਾਜਾ ਉਸ ਤੋਂ ਅਗਲੇ ਦਿਨ ਨੀਲੇ ਕੱਪੜੇ ਪਾ ਲੈਂਦਾ ਹੈ ਉਹੀ ਰਾਜਾ ਉਸ ਤੋਂ ਅਗਲੇ ਦਿਨ ਲਾਲ ਕੱਪੜੇ ਪਾ ਲੈਂਦਾ ਰਾਜਾ ਤਾਂ ਨਹੀਂ ਬਦਲਦਾ ਕੱਪੜੇ ਬਦਲਦੇ ਹਨ ਇਸੇ ਤਰ੍ਹਾਂ ਗੁਰੂ ਪਰਮੇਸ਼ਰ ਦੀ ਜੋਤ ਨਹੀਂ ਬਦਲੀ ਜਾਮਾ ਬਦਲਿਆ ਹੈ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਆਪਣੀ ਜੋਤ ਆਪਣੀ ਥਾਂ ਤੇ ਬਿਠਾਇਆ ਨਿਵਾਜਿਆ ਪਿਓ ਦਾਦੇ ਜੇਵਹਾ ਪੋਤਾ ਪ੍ਰਵਾਨ ਪਿਓ ਦਾਦੇ ਵਰਗਾ ਪੋਤਰਾ ਹੋ ਗਿਆ ਪਿਓ ਦਾਦਾ ਤੋਂ ਭਾਵ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਤੇ ਫਿਰ ਗੁਰੂ ਅਮਰਦਾਸ ਜੀ ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮ ਦੀਓ, ਉਹੀ ਛਤਰ ਤਖਤ ਗੁਰੂ ਰਾਮਦਾਸ ਜੀ ਨੂੰ ਮਿਲਿਆ ਤੇ ਉਸੇ ਗੱਦੀ ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬੈਠੇ ਤੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌਂ ਨੀ ਦਿਆ ਵੈ ਤਾਏ, ਸਭ ਥਾਂ ਹੋਏ ਸਹਾਏ। ਉਹੀ ਜੋਤ ਹੁਣ ਆ ਗਈ ਦਸਵੇਂ ਪਾਤਸ਼ਾਹ ਵਿੱਚ, ਗੁਰੂ ਨਾਨਕ ਦੀ ਦਸਵੀਂ ਗੱਦੀ ਦਸਵਾਂ ਜਾਮਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਗੱਦੀ ਤੇ ਇਸ ਵੇਲੇ ਬਿਰਾਜਮਾਨ ਹਨ। ਜਾਰਾ ਜਹੂਰ ਹਾਜ਼ਰਾ ਹਜ਼ੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਸਾਧ ਸੰਗਤ ਜੀ, ਆਪਾਂ ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ। ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰ ਨਾਜ਼ਰ ਹੈ ਔਰ ਆਪਾਂ ਰੋਜ਼ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ, ਜਫਰਨਾਮਾ ਸਾਹਿਬ ਦਾ ਉਹਦੀ ਕਥਾ ਦਾ ਆਨੰਦ ਮਾਣ ਰਹੇ ਹਾਂ। ਮਹਾਰਾਜ ਦਸਵੇਂ ਪਾਤਸ਼ਾਹ ਔਰੰਗਜ਼ੇਬ ਨੂੰ ਹਰ ਪੱਖ ਤੋਂ ਸਮਝਾਇਆ ਹੈ, ਹਰ ਪੱਖ ਤੋਂ, ਔਰ ਉਹਦੀਆਂ ਕਮਜ਼ੋਰੀਆਂ ਕੱਢ ਦਿੱਤੀਆਂ ਨੇ ਬਚਨਾਂ ਦੇ ਨਾਲ, ਸ਼ਬਦ ਦੇ ਨਾਲ ਉਹਦਾ ਹੰਕਾਰ ਤੋੜ ਦਿੱਤਾ ਹੈ। ਮਹਾਰਾਜ ਕਹਿੰਦੇ, ਤੂੰ ਗਾਫਲ ਮਸੋਈ ਸਪੰਜੀ ਸਰਾਏ ਕੇ ਆਲਮ ਬਗੁਰਜਤ ਕਸੇ ਜਾ ਬਜਾਏ। ਔਰੰਗਜ਼ੇਬ ਤੂੰ ਸੁੱਤਾ ਪਿਆ, ਸੁੱਤਾ ਵੀ ਐਸੀ ਥਾਂ ਤੇ ਜਿੱਥੇ ਸੌਣਾ ਨਹੀਂ ਚਾਹੀਦਾ। ਕਿੱਥੇ ਨਹੀਂ ਸੌਣਾ ਚਾਹੀਦਾ, ਸੌਣਾ ਤੇ ਆਪਣੇ ਘਰ ਚਾਹੀਦਾ, ਪਰ ਤੂੰ ਸੁੱਤਾ ਪਿਆ ਵੇਟਿੰਗ ਰੂਮ ਦੇ ਵਿੱਚ, ਸਰਾਂ ਦੇ ਵਿੱਚ। ਸਰਾਂ ਉਹ ਹੁੰਦੀ ਹੈ ਜਿੱਥੇ ਰਹਿਣ ਵਾਲਾ ਘੰਟਾ ਦੋ ਘੰਟੇ ਆਪਣੀ ਗੱਡੀ ਦੀ, ਆਪਣੀ ਬੱਸ ਦੀ, ਆਪਣੀ ਵਾਰੀ ਦੀ ਉਡੀਕ ਕਰਦਾ। ਜਦੋਂ ਉਹਦੀ ਗੱਡੀ ਆਉਂਦੀ ਹੈ ਬਹਿ ਕੇ ਚਲਾ ਜਾਂਦਾ। ਦੁਨੀਆ ਰੂਪੀ ਸਰਾਂ ਦੇ ਵਿੱਚ ਜਿੰਨੇ ਵੀ ਆਏ ਨੇ ਆਪਣੀ ਵਾਰੀ ਵਾਰੀ ਸਭ ਚਲੇ ਜਾਂਦੇ ਨੇ। ਵਾਰੀ ਆਪੋ ਆਪਣੀ, ਕੋਈ ਨਾ ਬੰਧਾ ਧੀਰ। ਜਿਹੜਾ ਵੀ ਆਇਆ ਉਹਨੇ ਜਾਣਾ, ਤੂੰ ਵੀ ਜਾਣਾ। ਮਹਾਰਾਜ ਕਿੱਥੇ ਕਹਿੰਦੇ, ਦੇਖ ਤੇਰੇ ਵੱਡੇ ਵਡੇਰੇ ਚਲੇ ਗਏ, ਬਾਦਸ਼ਾਹ ਸ਼ਾਹ ਜਹਾਨ ਚਲਾ ਗਿਆ, ਤੇਰਾ ਪਿਓ, ਤੇਰਾ ਦਾਦਾ ਜਹਾਂਗੀਰ ਚਲਾ ਗਿਆ, ਪੜਦਾਦਾ ਅਕਬਰ ਚਲਾ ਗਿਆ, ਲੰਗੜ ਦਾਦਾ ਹਮਾਯੂ ਚਲਾ ਗਿਆ, ਉਸਦਾ ਪਿਓ ਬਾਬਰ ਚਲਾ ਗਿਆ, ਚੰਗੇਜ਼ ਖਾਨ ਵਰਗੇ ਚਲੇ ਗਏ, ਫਰੀਦੂ ਵਰਗੇ ਚਲੇ ਗਏ, ਅਫਲਾਤੂਨ ਵਰਗੇ ਚਲੇ ਗਏ, ਬਾਦਸ਼ਾਹ ਬੜੇ ਗਏ, ਵਿਦਵਾਨ ਵੀ ਬੜੇ ਗਏ, ਫਿਲਾਸਫਰ ਵੀ ਬੜੇ ਗਏ, ਕੋਈ ਇੱਥੇ ਰਿਹਾ ਨਹੀਂ। ਸੇਖ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਜਿੱਥੇ ਆਪਾਂ ਬੈਠੇ ਹਾਂ ਸਾਧ ਸੰਗਤ ਜੀ, ਪਤਾ ਨਹੀਂ ਕਿੰਨੀ ਕੁ ਦੁਨੀਆ, ਕਿੰਨੇ ਕੁ ਲੋਕ ਇਹ ਧਰਤੀ ਤੇ ਹੋ ਕੇ ਚਲੇ ਗਏ ਨੇ, ਵੰਨ ਸਵੰਨੀਆਂ ਨਸਲਾਂ ਹੋ ਕੇ ਚਲੀਆਂ ਗਈਆਂ ਨੇ, ਪਸ਼ੂ ਪੰਛੀ ਅਨੇਕਾਂ ਪ੍ਰਕਾਰ ਦੇ ਹੋ ਕੇ ਚਲੇ ਗਏ ਨੇ। ਇੱਥੇ ਕੁਝ ਨਹੀਂ ਰਹਿਣਾ, ਇਹ ਚਲਦੀ ਸਰਾਂ ਹੈ। ਭਾਈ ਨੰਦ ਲਾਲ ਜੀ ਕਹਿੰਦੇ, ਮਾਂ ਸੁਬਹੇ ਨਾ ਦੀਦਮ ਕਿ ਸ਼ਾਮ ਨਾ ਦਾਲ। ਮੈਂ ਕੋਈ ਇਹੋ ਜਿਹਾ ਦਿਨ ਨਹੀਂ ਵੇਖਿਆ, ਜਿਹੜੀ ਇਹੋ ਜਿਹੀ ਸਵੇਰ ਨਹੀਂ ਦੇਖੀ, ਇਹੋ ਜਿਹੀ ਸੁਬਹਾ ਨਹੀਂ ਵੇਖੀ ਜਿਹੜੀ ਸ਼ਾਮ ਦੇ ਰੂਪ ਚ ਨਾ ਢਲੀ ਹੋਵੇ। ਮਾਂ ਮੈਂ ਸੁਬਹੇ ਨਾ ਦੀਦਮ, ਸਵੇਰ ਨਹੀਂ ਵੇਖੀ, ਮਾਂ ਸੁਬਹੇ ਨਾ ਦੀਦਮ ਕਿ ਉਹ ਸ਼ਾਮ ਨਾ ਦਾਰਦ। ਜਿਹੜੀ ਸ਼ਾਮ ਦਾ ਰੂਪ ਨਾ ਧਾਰਨ ਕਰੇ, ਜਿਹੜਾ ਦਿਨ ਆਉਂਦਾ ਉਹ ਚਲਾ ਜਾਂਦਾ, ਜੋ ਦਿਨ ਆਵੇ ਹੈ ਸੋ ਦਿਨ ਜਾਹੀ। ਸੋ ਹੁਣ ਮਹਾਰਾਜ ਬਾਦਸ਼ਾਹ ਨੂੰ ਦੁਨੀਆਂ ਦੀ ਨਾਸ਼ਮਾਨਤਾ ਦੱਸ ਰਹੇ। ਪਹਿਲਾਂ ਬਾਦਸ਼ਾਹ ਦੀਆਂ ਵਡਿਆਈਆਂ ਵੀ ਬੜੀਆਂ ਕੀਤੀਆਂ, ਤੂੰ ਬੜਾ ਸੋਹਣਾ ਹੈ, ਤੂੰ ਬੜਾ ਵਿਦਵਾਨ ਹੈ, ਤੂੰ ਬੜਾ ਜੋਧਾ ਹੈ, ਤੂੰ ਬੜਾ ਅਮੀਰ ਹੈ, ਰੋਸ਼ਨ ਜ਼ਮੀਰ ਹੈ, ਪਰ ਅਖੀਰ 'ਚ ਕਹਿ ਦਿੱਤਾ ਕਿ ਅਫਸੋਸ, ਤੂੰ ਧਰਮੀ ਨਹੀਂ ਹੈ, ਤੂੰ ਸੱਚਾ ਨਹੀਂ ਹੈ, ਸਭ ਕੁਛ ਹੋਣ ਦੇ ਬਾਵਜੂਦ ਵੀ ਤੂੰ ਸੱਚਾ ਨਹੀਂ ਹੈ, ਝੂਠ ਬੋਲਦਾ ਹੈ, ਕੁਫਰ ਤੋਲਦਾ ਹੈ। ਸੋ ਹੁਣ ਮਹਾਰਾਜ ਔਰੰਗਜ਼ੇਬ ਨੂੰ ਫਿਰ ਕਹਿ ਰਹੇ ਨੇ ਕਾਹਦੇ ਵਾਸਤੇ ਝੂਠ ਬੋਲਦਾ, ਝੂਠੀ ਦੁਨੀਆਂ ਲੱਗ ਨਾ ਆਪ ਵੰਜਾਈਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰੂ ਦੱਸੇ ਵਾਟ ਮੁਰੀਦਾਂ ਜੋਲੀਐ। ਮਹਾਰਾਜ ਕਹਿੰਦੇ ਜਿਹੜਾ ਰਾਹ ਸੱਚਾ ਹੈ ਉਹਦੇ 'ਤੇ ਚੱਲਣਾ ਚਾਹੀਦਾ, ਝੂਠ ਕਾਹਦੇ ਵਾਸਤੇ, ਝੂਠੀ ਦੁਨੀਆਂ ਵਾਸਤੇ, ਇਹ ਖਤਮ ਹੋ ਜਾਣੀ ਹੈ। ਆਓ ਹੁਣ ਸੁਣੀਏ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਭਜਨ, ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ।
ਬਬੀ ਗਰਦ ਸੇ ਬੇਵਫਾਈ ਜਮਾ।
ਆ ਬਾਦਸ਼ਾਹ, ਤੂੰ ਇਸ ਬੇਵਫਾਈ ਕਰਨ ਵਾਲੇ, ਇਸ ਕਾਲ ਚੱਕਰ ਵੱਲ ਵੇਖ। ਇਹ ਸਮਾਂ, ਜ਼ਮਾਨਾ, ਟਾਈਮ ਕਿਸੇ ਨਾਲ ਇੱਕੋ ਜਿਹਾ ਨਹੀਂ ਰਹਿੰਦਾ, ਜ਼ਮਾਨਾ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ। ਜਿਹੜਾ ਬੰਦਾ ਅੱਜ ਬਾਦਸ਼ਾਹ ਹੈ, ਹੋ ਸਕਦਾ ਕੱਲ ਨੂੰ ਭਿਖਾਰੀ ਬਣ ਜਾਵੇ। ਟਾਈਮ ਦਾ ਕੋਈ ਪਤਾ ਨਹੀਂ, ਜਿਹੜਾ ਅੱਜ ਭਿਖਾਰੀ ਹੈ ਕੱਲ ਨੂੰ ਬਾਦਸ਼ਾਹ ਬਣ ਜਾਵੇ। ਜ਼ਮਾਨਾ ਮਿੰਟ ਮਿੰਟ ਬਦਲਦਾ ਹੈ, ਧਿਆਨ ਨਾਲ ਦੇਖ। ਜਿਹੜੇ ਕੱਲ ਭਿਖਾਰੀ ਸੀ ਅੱਜ ਰਾਜੇ ਬਣ ਗਏ ਨੇ, ਜਿਹੜੇ ਕੱਲ ਰਾਜੇ ਸੀ ਅੱਜ ਭਿਖਾਰੀ ਬਣੇ ਪਏ ਨੇ। ਜਿੱਥੇ ਕੱਲ ਨਦੀਆਂ ਵਗਦੀਆਂ ਸੀ ਅੱਜ ਟਿੱਬੇ ਬਣੇ ਹੋਏ ਨੇ, ਜਿੱਥੇ ਕੱਲ ਟਿੱਬੇ ਹੁੰਦੇ ਸੀ ਅੱਜ ਨਦੀਆਂ ਵਗ ਰਹੀਆਂ ਨੇ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸਵਾਹ। ਟਾਈਮ ਦੀਆਂ ਖੇਡਾਂ ਨੇ, ਸਮੇਂ ਸਮੇਂ ਦੀ ਗੱਲ ਹੈ। ਸਮਾਂ ਸਮਾਂ ਸਮਰੱਥ ਉਹੋ ਅਰਜਨ ਤੇ ਉਹੋ ਰੱਥ। ਬੜਾ ਬਲੀ ਸੀ ਅਰਜਨ, ਬੜਾ ਉਹਨੂੰ ਆਪਣੇ ਸ਼ਸਤਰਾਂ ਦਾ, ਆਪਣੀ ਵਿੱਦਿਆ ਦਾ ਮਾਣ ਸੀ। ਮਹਾਭਾਰਤ ਦੇ ਜੰਗ ਵਿੱਚ ਅਰਜਨ ਨੇ ਬੜੇ ਬੜੇ ਮਹਾਰਥੀ ਮਾਰੇ ਸਨ। ਮਹਾਰਥੀ, ਅਤਰਥੀ ਕਿਹੜੇ? ਮਹਾਰਥੀ ਅਤਰਥੀ ਕਰਨ, ਸੂਰਜ ਦਾ ਪੁੱਤਰ, ਭਾਵੇਂ ਅਰਜਨ ਦਾ ਭਰਾ ਲੱਗਦਾ ਸੀ ਪਰ ਉਹ ਕੌਰਵਾਂ ਵਾਲੇ ਪਾਸੇ ਸੀ। ਐਡਾ ਬਲੀ ਸੀ, ਸੂਰਜ ਦਾ ਪੁੱਤਰ ਸੀ, ਉਹਦੇ ਸਾਹਮਣੇ ਕੋਈ ਜਾ ਨਹੀਂ ਸੀ ਸਕਦਾ, ਉਹਦੇ ਚਿਹਰੇ ਵੱਲ ਨਹੀਂ ਸੀ ਕੋਈ ਦੇਖ ਸਕਦਾ, ਪਰ ਅਰਜਨ ਨੇ ਉਹਨੂੰ ਮਾਰਿਆ ਸੀ ਜੰਗ ਵਿੱਚ ਭਗਵਾਨ ਦੀ ਕਿਰਪਾ ਨਾਲ। ਉਸ ਤੋਂ ਵੀ ਵੱਡਾ ਮਹਾਬਲੀ ਭੀਸ਼ਮ ਪਿਤਾਮਾ, ਜਿਹੜਾ ਇਹਨਾਂ ਸਾਰਿਆਂ ਦਾ ਬਜ਼ੁਰਗ ਸੀ, ਗੰਗਾ ਦਾ ਪੁੱਤਰ ਸੀ, ਇਤਨਾ ਬਲੀ ਸੀ ਕਹਿੰਦੇ ਨੇ ਕਿ ਦਰਿਆ ਚੱਲਦਾ ਆ ਰਿਹਾ ਹੋਵੇ ਨਾ, ਪਾਣੀ ਦਾ ਦਰਿਆ, ਇਤਨੇ ਤੀਰ ਚਲਾਉਂਦਾ ਸੀ, ਇੱਕੋ ਤੀਰਾਂ ਦੀ ਐਸੀ ਉਹਦੇ ਕੋਲ ਕਲਾ ਸੀ ਕਿ ਉਹ ਦੀਵਾਰ ਖੜੀ ਕਰ ਦਿੰਦਾ ਸੀ, ਪਾਣੀ ਰੋਕ ਦਿੰਦਾ ਸੀ, ਦਰਿਆਵਾਂ ਨੂੰ ਰੋਕਣ ਵਾਲਾ ਸੀ ਭੀਸ਼ਮ ਪਿਤਾਮਾ। ਮਹਾਰਾਜ ਦੀ ਬਾਣੀ ਵਿੱਚ ਵੀ ਆਇਆ ਗੰਗੇਵ ਪਿਤਾਮਾ, ਪੱਟਾਂ ਦੇ ਸਵਾਈਆਂ ਵਿੱਚ। ਉਹ ਜਿਹੜਾ ਇਤਨਾ ਬਲੀ ਸੀ, ਯੋਧਾ ਸੀ, ਉਹ ਵੀ ਅਰਜਨ ਨੇ ਮਾਰਿਆ। ਫਿਰ ਦਰੋਣਾਚਾਰਿਆ ਸ਼ਸਤਰ ਵਿੱਦਿਆ ਦਾ ਗੁਰੂ ਸੀ, ਧਨੁਰ ਵਿੱਦਿਆ ਦਾ ਟੀਚਰ ਸੀ, ਉਹਨੂੰ ਵੀ ਮਾਰਿਆ। ਹੋਰ ਬੜੇ ਬੜੇ ਯੋਧੇ ਜਿੱਤੇ। ਅਰਜਨ ਨੂੰ ਅਭਿਮਾਨ ਸੀ, ਮੇਰੇ ਵਰਗਾ ਕੋਈ ਸੂਰਮਾ ਨਹੀਂ। ਸਮਾਂ ਆਇਆ, ਦੁਆਰਕਾਪੁਰੀ ਦੇ ਵਿੱਚੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਆਪਣੀਆਂ ਰਾਣੀਆਂ, ਗੋਪੀਆਂ ਅਰਜਨ ਦੇ ਪਹਿਰੇ ਵਿੱਚ ਭੇਜ ਦਿੱਤੀਆਂ, ਜਾ ਮਹਾਰਾਜ ਯੁਧਿਸ਼ਠਿਰ ਕੋਲ ਲੈ ਜਾ, ਅਸੀਂ ਆਪਣੀ ਲੀਲਾ ਸਮਾਪਤ ਕਰ ਲੈਣੀ ਹੈ, ਇਹ ਵਿਚਾਰੀਆਂ ਦੁਖੀ ਨਾ ਹੋਣ। ਅਸਲ 'ਚ ਲੀਲਾ ਹੀ ਕਰਨੀ ਸੀ। ਉਹ ਕਹਿੰਦੇ ਜਦੋਂ ਗੋਪੀਆਂ ਨੂੰ ਲੈ ਕੇ ਅਰਜਨ ਜਾ ਰਿਹਾ ਸੀ, ਉਹੀ ਅਰਜਨ ਜਿਹੜਾ ਕਿ ਮਹਾਰਥੀਆਂ ਤੇ ਆਥਰਥੀਆਂ ਨੂੰ ਮਾਰਦਾ ਸੀ, ਕਿਸੇ ਤੋਂ ਹਾਰਿਆ ਨਹੀਂ ਸੀ, ਰਸਤੇ 'ਚ ਭੀਲਾਂ ਨੇ ਘੇਰ ਲਿਆ, ਜੰਗਲੀ ਲੋਕਾਂ ਨੇ, ਆਦਿਵਾਸੀਆਂ ਨੇ ਜਿਹੜੇ ਜੰਗਲਾਂ 'ਚ ਰਹਿੰਦੇ ਆ, ਉਹਨਾਂ ਨੇ ਉਹਦੇ ਕੋਲੋਂ ਉਹ 16,000 ਗੋਪੀਆਂ ਖੋਹ ਲਈਆਂ। ਨਾ ਉਹਦਾ ਰੱਥ ਕੁਝ ਕਰ ਸਕਿਆ ਤੇ ਨਾ ਉਹਦੇ ਕੁਝ ਤੀਰ ਕਰ ਸਕੇ। 10ਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ, ਇਹ ਨਾ ਸਮਝ ਵੀ ਅੱਜ ਤੂੰ ਬਾਦਸ਼ਾਹ ਹੈ, ਤੇਰੇ ਕੋਲ ਬੜੀਆਂ ਫੌਜਾਂ ਨੇ, ਬੜਾ ਖਜ਼ਾਨਾ ਹੈ, ਬੜੀ ਤਾਕਤ ਹੈ, ਕੋਈ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ। ਉਹ ਕੁਦਰਤ ਦੀਆਂ ਖੇਡਾਂ ਕੁਦਰਤ ਜਾਣਦੀ ਹੈ, ਕਾਦਰ ਜਾਣਦਾ ਹੈ, ਤੇਰੇ ਵੱਸ ਨਹੀਂ, ਤੂੰ ਕੁਝ ਨਾ ਆਪਣੇ ਆਪ ਨੂੰ ਸਮਝ। ਜਦੋਂ ਸਾਧ ਸਿੰਘ ਜੀ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਸੂਰਜ ਪ੍ਰਕਾਸ਼ ਵਿੱਚ, ਔਰੰਗਜ਼ੇਬ ਨੇ ਬਗਾਵਤ ਕੀਤੀ ਸੀ ਆਪਣੇ ਪਿਓ ਦੇ ਖਿਲਾਫ, ਹੋਰ ਵੀ ਉਹਦੇ ਭਰਾਵਾਂ ਨੇ ਕੀਤੀ ਸੀ, ਸੁਜਾ ਮੁਹੰਮਦ ਨੇ, ਮੁਰਾਦ ਬਖਸ਼ ਨੇ, ਤੇ ਬਾਦਸ਼ਾਹ ਬਹੁਤ ਬਿਮਾਰ ਸੀ ਸ਼ਾਹਜਹਾਨ, ਇਹਦਾ ਪਿਓ ਜਿਹੜਾ ਸੀ, ਲਾਲ ਕਿਲੇ ਦੇ ਵਿੱਚ ਪਿਆ ਸੀ ਮੰਜੇ ਤੇ, ਉੱਠ ਨਹੀਂ ਸੀ ਸਕਦਾ। ਤੇ ਭਾਈ ਸਾਹਿਬ ਲਿਖਦੇ ਨੇ ਸੂਰਜ ਪ੍ਰਕਾਸ਼ ਵਿੱਚ, ਕਹਿੰਦੇ ਨੇ ਕੋਈ ਚਾਰਾ ਨਾ ਚੱਲਿਆ, ਕਾਂਸ਼ੀ ਪਹੁੰਚਣਾ ਜ਼ਰੂਰੀ ਸੀ, ਕਿਉਂਕਿ ਜਿਹੜਾ ਮੁਰਾਦ ਬਖਸ਼ ਸੀ ਉਹ ਕਾਂਸ਼ੀ ਵੱਲੋਂ ਬਹੁਤ ਸਾਰੀ ਫੌਜ ਲੈ ਕੇ ਦਿੱਲੀ 'ਤੇ ਹਮਲਾ ਕਰਨ ਦੀਆਂ ਤਿਆਰੀਆਂ, ਪਟਨਾ ਉਹਨੇ ਫਤਿਹ ਕਰ ਲਿਆ, ਬੰਗਾਲ ਤੋਂ ਚੱਲਿਆ, ਪਟਨੇ ਆਇਆ, ਪਟਨੇ ਤੋਂ ਕਾਂਸ਼ੀ ਵੱਲ ਆ ਗਏ ਔਰੰਗਜ਼ੇਬ ਦਾ ਭਰਾ। ਤੇ ਬਾਦਸ਼ਾਹ ਨੇ ਸੋਚਿਆ ਵੀ ਹੁਣ ਜੇ ਮੈਂ ਇਹਨਾਂ ਨੂੰ ਆਪਣੇ ਪੁੱਤਰਾਂ ਨੂੰ ਕਾਬੂ ਨਾ ਕੀਤਾ, ਜੰਗ ਕਰਕੇ ਮੈਨੂੰ ਬਰਬਾਦ ਕਰਨਗੇ, ਸਾਰਾ ਕੁਝ ਕੰਮ ਵਿਗੜ ਜਾਏਗਾ। ਨੌਕਰਾਂ ਨੇ ਆਖਿਆ ਬਾਦਸ਼ਾਹ ਕੀ ਕਰੀਏ, ਕਹਿਣ ਲੱਗਾ ਮੇਰਾ ਮੰਜਾ ਕਿਸ਼ਤੀ 'ਚ ਰੱਖ ਲਓ ਬੇੜੀ ਵਿੱਚ। ਬਾਦਸ਼ਾਹ ਦਾ ਮੰਜਾ ਤੁਰ ਨਹੀਂ ਸਕਦਾ, ਖਲੋ ਨਹੀਂ ਸਕਦਾ, ਮੰਜੇ 'ਤੇ ਬਹਿ ਵੀ ਨਹੀਂ ਸਕਦਾ, ਇੰਨਾ ਪਰੇਸ਼ਾਨ ਸੀ। ਮੰਜੇ ਸਮੇਤ ਕਿਸ਼ਤੀ 'ਚ ਰੱਖ ਕੇ ਲੈ ਗਏ, ਕਾਂਸ਼ੀ ਤੱਕ ਗਿਆ, ਪਰ ਫਿਰ ਵੀ ਕੋਈ ਗੱਲ ਨਹੀਂ ਬਣੀ, ਹਾਰ ਗਿਆ। ਭਾਈ ਸਾਹਿਬ ਲਿਖਦੇ ਦੇਖੋ ਸ੍ਰੀ ਪਰਮੇਸ਼ਰ ਮਾਇਆ, ਦੇਖੋ ਸ੍ਰੀ ਪਰਮੇਸ਼ਰ ਮਾਇਆ। ਸੰਤੋਖ ਸਿੰਘ ਜੀ ਕਵੀ ਨੇ ਬਚਨ ਲਿਖਿਆ, ਅਕਾਲ ਪੁਰਖ ਦੀ ਖੇਡ ਵੇਖੋ, ਐਡਾ ਵੱਡਾ ਬਾਦਸ਼ਾਹ ਪਰ ਮੰਜੇ ਤੇ ਬਹਿ ਨਹੀਂ ਸਕਦਾ, ਬੋਲ ਵੀ ਨਹੀਂ ਸਕਦਾ, ਇਸ਼ਾਰਿਆਂ ਨਾਲ ਗੱਲਾਂ ਸਮਝਾਉਂਦਾ ਹੈ। ਕੋਈ ਪਤਾ ਨਹੀਂ ਅਕਾਲ ਪੁਰਖ ਕੀ ਕਰ ਦੇਵੇ, ਜੇ ਤੇਰਾ ਪਿਓ ਏਦਾਂ ਸੀ ਤੇ ਤੂੰ ਨਹੀਂ ਹੋ ਸਕਦਾ। ਤੂੰ ਇਸ ਬੇਵਫਾ ਜਮਾਨੇ ਵੱਲ ਵੇਖ,
ਬੇਗੁਜਸਤ ਬਰ ਹਰ ਮਕੀਨੋ ਮਕਾਨ,
ਹਰ ਮਕੀਨੋ ਮਕਾਨ, ਹਰ ਜਗ੍ਹਾ ਤੇ ਗੁਜਰਦਾ ਹੈ, ਹਰ ਚੀਜ਼ ਤੇ ਵਰਤਦਾ ਹੈ। ਮਕਾਨ ਬਣਦੇ ਨੇ, ਕੋਠੀ ਬਣਦੀ ਹੈ, ਘਰ ਬਣਦਾ, ਵਧੀਆ ਤੋਂ ਵਧੀਆ ਅਸੀਂ ਉਹਦੇ ਤੇ ਮਟੀਰੀਅਲ ਲਾਉਂਦੇ ਹਾਂ, ਮਕਾਨ ਦਾ ਦਰਵਾਜ਼ਾ ਵੀ ਵਧੀਆ, ਬਾਥਰੂਮ ਵਧੀਆ, ਕਿਚਨ ਵਧੀਆ, ਲੋਬੀ ਵਧੀਆ, ਡਰਾਇੰਗ ਰੂਮ ਵਧੀਆ। ਮਿਸਤਰੀ ਨੂੰ ਕਹਿੰਦੇ ਹਾਂ ਮਾੜੀ ਚੀਜ਼ ਨਹੀਂ ਲਾਉਣੀ, ਪੈਸਾ ਜਿੰਨਾ ਮਰਜ਼ੀ ਲੱਗ ਜਾਵੇ, ਵਧੀਆ ਸੋਹਣਾ ਰੰਗ ਰੋਗਨ ਕਰੀਦਾ ਹੈ, ਚੰਗੀ ਚੀਜ਼ ਬਣਾਈ ਦੀ ਹੈ, ਦੁਨੀਆ ਵੇਖੇ ਸਾਡਾ ਮਕਾਨ ਬੜਾ ਵਧੀਆ, ਟਾਈਮ ਉਸ ਮਕਾਨ ਦੀ ਹਾਲਤ ਐਸੀ ਕਰ ਦਿੰਦਾ ਦੇਖਣ ਨੂੰ ਜੀ ਨਹੀਂ ਕਰਦਾ। ਟਾਈਮ ਆਉਂਦਾ 10 ਸਾਲ, 20 ਸਾਲ, 50 ਸਾਲ, ਕਿੰਨਾ ਚਿਰ ਸੋਹਣਾ ਰਹੇਗਾ? ਜਿੰਨਾ ਮਰਜ਼ੀ ਸੋਹਣਾ ਮਕਾਨ ਬਣਾ ਲਓ, ਇੱਕ ਦਿਨ ਪੁਰਾਣਾ ਹੋਵੇਗਾ। ਗੱਚ ਜੇ ਲੱਗਾ ਗਿੜਬੜੀ, ਸਖੀਏ ਧੌਲ ਹਰੀ, ਸੇ ਭੀ ਟਹਿੰਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ। ਗੱਚ ਜੇ ਲੱਗਾ ਗਿੜਬੜੀ, ਗੱਚ ਕਹਿੰਦੇ ਨੇ ਚੂਨੇ ਨੂੰ। ਇੱਧਰ ਤਾਂ ਮਕਾਨ ਜਿਹੜੇ ਤੁਸੀਂ ਲੱਕੜ ਦੇ ਬਣਾਉਂਦੇ ਹੋ, ਇੰਡੀਆ ਵਿੱਚ ਚੂਨੇ ਦੇ ਮਕਾਨ ਛੋਟੀਆਂ ਇੱਟਾਂ ਨਾਲ ਚਿਣਾਏ ਜਾਂਦੇ ਸਨ ਪੁਰਾਣੇ, ਹਜ਼ਾਰ ਹਜ਼ਾਰ ਸਾਲ, 2-2 ਹਜ਼ਾਰ ਸਾਲ ਖੜੇ ਰਹਿਣ, ਇਹੋ ਜਿਹੇ ਮਕਾਨ ਤਿਆਰ ਕੀਤੇ ਜਾਂਦੇ ਸਨ, ਪਰ ਉਹ ਵੀ ਢਹਿ ਜਾਂਦੇ ਸਨ। ਮਹਾਰਾਜ ਕਹਿੰਦੇ ਸੇ ਭੀ ਢਹਿੰਦੇ ਡਿੱਠ ਮੈਂ ਵੇਖੇ ਨੇ ਬਠਿੰਡੇ ਦਾ ਕਿਲਾ, ਸਾਧ ਸੰਗਤ ਜੀ ਅੱਜ ਤੋਂ 1000 ਸਾਲ ਪਹਿਲਾਂ ਬਣਿਆ ਸੀ, ਅੱਜ ਤੋਂ 300 ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਿੰਘਾਂ ਨੇ ਆਖਿਆ ਸੀ ਮਹਾਰਾਜ ਸਭ ਤੋਂ ਪੁਰਾਣਾ ਬਠਿੰਡੇ ਦਾ ਕਿਲਾ ਅਸੀਂ ਵੇਖਣਾ ਚਾਹੁੰਦੇ ਹਾਂ। ਜਦੋਂ ਮਹਾਰਾਜ ਗਏ ਸਨ ਉਦੋਂ ਵੀ ਉਹ ਬਹੁਤਾ ਢਹਿ ਚੁੱਕਾ ਸੀ, ਹੁਣ ਬਹੁਤਾ ਹੀ ਢਹਿ ਚੁੱਕਾ, ਕੁਝ ਦੁਬਾਰਾ ਬਣਾਏ ਗਏ ਉਹਦੇ ਹਿੱਸੇ ਵੀ ਯਾਦਗਾਰ ਵਜੋਂ। ਕਹਿਣ ਦਾ ਭਾਵ ਹੈ ਵੀ ਵੱਡੇ ਵੱਡੇ ਕਿਲੇ, ਵੱਡੇ ਵੱਡੇ ਮਕਾਨ, ਵੱਡੀਆਂ ਵੱਡੀਆਂ ਬਸਤੀਆਂ ਉਜੜ ਜਾਂਦੀਆਂ ਨੇ, ਸਮਾਂ ਕਿਸੇ ਚੀਜ਼ ਨੂੰ ਨਹੀਂ ਰਹਿਣ ਦਿੰਦਾ।
ਤੂੰ ਕਰ ਜਬਰ ਅੱਜ ਜਖਰਾਸੀ ਮਕੋਨਾ,
ਮਹਾਰਾਜ ਕਹਿੰਦੇ ਜੇ ਤੂੰ ਤਾਕਤਵਾਰ ਹੈ, ਜ਼ਬਰਦਸਤ ਹੈ, ਤੇਰੇ ਕੋਲ ਤਾਕਤ ਹੈ, ਸ਼ਕਤੀ ਹੈ, ਜ਼ਬਰ ਤਾਂ ਹੈ ਪਰ ਜ਼ਾਬਰ ਨਾ ਬਣ। ਤੂੰ ਗਰੀਬਾਂ ਨੂੰ, ਦੁਖੀਆਂ ਨੂੰ ਹੋਰ ਦੁੱਖ ਨਾ ਦੇ। ਰੱਬ ਨੇ ਤਾਕਤ ਦਿੱਤੀ ਭਲਾ ਕਰਨ ਵਾਸਤੇ, ਸੋ ਭਲਾ ਕਰ।
ਕਸਮਰਾ ਬਾਤੇ ਸ਼ੈ ਤਰਾਸ਼ੀ ਮਕੁਨ।
ਤੂੰ ਝੂਠੀਆਂ ਕਸਮਾਂ ਖਾ ਖਾ ਕੇ, ਕਸਮਾਂ ਦੇ ਤੇਸੇ ਨਾਲ, ਤੇਸਾ ਫਾਰਸੀ ਦਾ ਸ਼ਬਦ ਹੈ, ਉਹਦਾ ਅਰਥ ਹੈ ਤਰਾਸਣਾ, ਕੱਟਣਾ। ਪੰਜਾਬ ਦੇ ਵਿੱਚ ਤਰਖਾਣਾ ਦੀ ਹੱਟੀ ਦੁਕਾਨ ਤੇ, ਤਰਖਾਣਾ ਦੇ ਕਾਰਖਾਨੇ 'ਚ ਤੁਸੀਂ ਦੇਖਿਆ ਹੋਣਾ, ਉਹ ਜਿਹਦੇ ਨਾਲ ਲੱਕੜ ਨੂੰ ਛਿਲਦੇ ਨੇ ਉਹਨੂੰ ਤੇਸਾ ਕਹਿੰਦੇ ਨੇ। ਮਤਲਬ ਹੈ ਤਰਾਸ ਦੇਣਾ, ਕੱਟ ਦੇਣਾ, ਵੱਢ ਦੇਣਾ। ਔਰੰਗਜ਼ੇਬ, ਤੂੰ ਕਸਮਾਂ ਦਾ ਤੇਸਾ ਪਕੜਿਆ ਹੋਇਆ ਹੈ, ਕਸਮਾਂ ਦਾ, ਝੂਠੀਆਂ ਸਹੁਆਂ ਦਾ, ਤੇ ਉਹਦੇ ਨਾਲ ਤੂੰ ਗਰੀਬਾਂ ਨੂੰ, ਨਿਤਾਣਿਆਂ ਨੂੰ, ਨਿਮਾਣਿਆਂ ਨੂੰ ਛਿੱਲਣ ਲੱਗਾ ਹੋਇਆ, ਵੱਢਣ ਲੱਗਾ ਹੋਇਆ, ਟੁੱਕਣ ਲੱਗਾ ਹੋਇਆ। ਇਹ ਵੱਢ ਕੱਟ ਬੰਦ ਕਰ ਦੇ, ਇਹ ਜ਼ੁਲਮ ਬੰਦ ਕਰ ਦੇ, ਇਹ ਤੇਰੇ ਵਾਸਤੇ ਚੰਗਾ ਨਹੀਂ। ਰੱਬ ਨੇ ਤਾਕਤ ਦਿੱਤੀ ਸੀ ਭਲਾ ਕਰਨ ਲਈ, ਪਰ ਤੂੰ ਬੁਰੇ ਲਈ ਵਰਤ ਰਿਹਾ ਹੈ।
ਹੱਕ ਯਾਰ ਬਾਸਦ ਚੇ ਦੁਸ਼ਮਨ ਕੋ ਨੰਦ।
ਔਰੰਗਜ਼ੇਬ, ਜੇ ਹੱਕ ਯਾਰ ਬਾਸਦ, ਹੱਕ ਮੈਨੇ ਸੱਚਾ ਵਾਹਿਗੁਰੂ ਪਰਮਾਤਮਾ, ਅਕਾਲ ਪੁਰਖ ਅੱਲਾ ਤਾਲਾ, ਜਿਹਦਾ ਯਾਰ ਬਾਸਦ ਯਾਰ ਹੋਵੇ, ਯਾਨੀ ਜਿਹੜੇ ਬੰਦੇ ਦਾ ਰੱਬ ਯਾਰ ਹੋਵੇ, ਜਿਹੜੇ ਬੰਦੇ ਦਾ ਰੱਬ ਸਿਰ ਦੇ ਉੱਤੇ ਮਿਹਰਬਾਨ ਹੋਵੇ। ਜੇ ਦੁਸ਼ਮਨ ਕੁਨਦ, ਦੁਸ਼ਮਣ ਉਹਦਾ ਕੀ ਵਿਗਾੜ ਸਕਦੇ, ਮੇਰੇ ਵੱਲ ਮੇਰਾ ਵਾਹਿਗੁਰੂ ਹੈ, ਤੇਰੇ ਵੱਲ ਤੇਰੀਆਂ ਫੌਜਾਂ ਹਨ, ਸਵਾਜੋ ਸਮਾਨ ਹੈ, ਤਾਕਤ ਹੈ, ਤੂੰ ਮੇਰਾ ਕੀ ਵਿਗਾੜ ਸਕਦਾ। ਤਾਕਤ ਤੇਰੇ ਕੋਲ ਬੇਸ਼ੱਕ ਜਿੰਨੀ ਮਰਜ਼ੀ ਹੈ, ਪਰ ਰੱਬ ਮੇਰੇ ਵੱਲ ਹੈ, ਮੇਰੇ ਨਾਲ ਹੈ, ਮੇਰਾ ਰਾਖਾ ਹੈ।
ਅਗਰ ਦੁਸ਼ਮਣੀ ਰਾ ਬਾ ਸਦ ਤਨ ਕੋ ਨੰਦ।
ਜੇ ਦੁਸ਼ਮਣੀ ਕਰੇਗਾ, ਦੁਸ਼ਮਣੀ ਕਰਕੇ ਤੂੰ ਮੇਰਾ ਕੀ ਵਿਗਾੜੇਗਾ, ਮੇਰਾ ਵਾਹਿਗੁਰੂ ਅਕਾਲ ਪੁਰਖ ਮੇਰੇ ਰਾਖ ਨਾਲ ਹੈ ਔਰ ਮੇਰਾ ਰਾਖਾ ਹੈ।
ਖਸਮ ਦੁਸ਼ਮਣੀ ਗਰ ਹਜ਼ਾਰ ਆਵਰਦ।
ਹਜ਼ਾਰਾਂ ਆਦਮੀ ਜੇ ਦੁਸ਼ਮਣੀ ਕਰਨ ਵਾਸਤੇ ਆ ਜਾਣ, ਲੱਖਾਂ ਵੈਰੀ ਚੜ ਕੇ ਆ ਜਾਣ, ਜਾਮ ਗੁਰੂ ਹੋਏ ਵੱਲ, ਤਨਹ ਕਿਆ ਗਰਵ ਦਿਜੈ, ਜਾਮ ਗੁਰੂ ਹੋਏ ਵੱਲ, ਲੱਖ ਬਾਹੇ ਕਿਆ ਕੀਤੇ। ਲੱਖਾਂ ਬਾਹਾਂ ਵੀ ਉਸ ਬੰਦੇ ਦਾ ਵਾਲ ਨਹੀਂ ਵਿੰਗਾ ਕਰ ਸਕਦੀਆਂ ਜਿਹਦੇ ਸਿਰ ਤੇ ਗੁਰੂ ਦਾ ਹੱਥ ਹੋਵੇ। ਸਿਰ ਉੱਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਖਸ਼ਮ ਦੁਸ਼ਮਣੀ ਗਰ ਹਜ਼ਾਰਾਂ ਵਰ, ਹਜ਼ਾਰਾਂ ਦੁਸ਼ਮਣ ਚੜ ਕੇ ਆ ਜਾਣ,
ਨਾ ਯਕ ਮੁਵੈ ਪੋਰਾ ਆਜਾਰ ਆਵਰਦ।
ਤਾਂ ਉਹ ਹਜ਼ਾਰਾਂ ਦੁਸ਼ਮਣ ਵੀ, ਲੱਖਾਂ ਦੁਸ਼ਮਣ ਵੀ ਇਕੱਠੇ ਹੋ ਕੇ, ਔਰੰਗਜ਼ੇਬ, ਉਸ ਬੰਦੇ ਦਾ ਇੱਕ ਮੂਏ, ਮੂਏ ਕਹਿੰਦੇ ਨੇ ਵਾਲ ਨੂੰ, ਵਾਲ ਨਹੀਂ ਵਿੰਗਾ ਕਰ ਸਕੇ। ਨਾ ਯਕ ਮੂਏ ਓਰਾ ਆਜ਼ਾਰ ਅਵਰਦ, ਵਾਲ ਨਹੀਂ ਭੰਨ ਸਕਦੇ, ਵਾਲ ਨਹੀਂ ਤੋੜ ਸਕਦੇ। ਜਿਸਦਾ ਸਾਹਿਬ ਡਾਢਾ ਹੋਏ, ਇਸ ਨੂੰ ਮਾਰ ਨਾ ਸਕੇ ਕੋਈ, ਕੋਈ ਨਹੀਂ ਮਾਰ ਸਕਦਾ, ਕੋਈ ਨਹੀਂ ਦੁਸ਼ਮਣੀ ਨਿਭਾ ਸਕਦਾ ਉਸ ਬੰਦੇ ਨਾਲ, ਹਾਰ ਜਾਏਗਾ। ਔਰੰਗਜ਼ੇਬ, ਮੈਨੂੰ ਅਕਾਲ ਪੁਰਖ ਦਾ ਭਰੋਸਾ ਹੈ, ਇਹ ਬਚਨ ਕਹਿ ਕੇ ਗੁਰੂ ਸਾਹਿਬ ਹੁਣ ਜਫਰਨਾਮੇ ਦੀ ਸਮਾਪਤੀ ਕਰਨ ਲੱਗੇ। ਹੁਣ ਮਹਾਰਾਜ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ, ਉਸ ਪਰਮੇਸ਼ਰ ਦਾ ਉਹ ਜਸ ਗਾਇਨ ਕਰਦੇ ਨੇ ਜਿਹੜਾ ਉਹਨਾਂ ਨੇ ਆਪਣੀ ਬਾਣੀ 'ਚ ਹਰ ਥਾਂ 'ਤੇ ਕੀਤਾ। ਸਭ ਤੋਂ ਪਹਿਲਾਂ ਸ੍ਰੀ ਜਾਪ ਸਾਹਿਬ ਹੈ, ਸਾਰੇ ਅਕਾਲ ਪੁਰਖ ਦੇ ਕਰਮ ਨਾਮ ਵਰਣਨ ਕੀਤੇ ਹਨ। ਤੋ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਣਤ ਸੁਮਤ। ਕਰਮ ਨਾਮ ਜਿੰਨੇ ਪਰਮੇਸ਼ਰ ਤੇਰੇ ਗੁਣ ਹਨ, ਜਿੰਨੇ ਵੀ ਗੁਣ ਹਨ, ਉਹਨਾਂ ਨੂੰ ਨਮਸਕਾਰ ਹੈ। ਨਮਸਤੰਗ ਅਕਾਲੇ, ਤੂੰ ਕਾਲ ਤੋਂ ਰਹਿਤ ਹੈ, ਤੈਨੂੰ ਨਮਸਕਾਰ ਹੈ। ਨਮਸਤੰਗ ਕਿਰਪਾਲੇ, ਤੂੰ ਕਿਰਪਾ ਦਾ ਘਰ ਹੈ, ਤੈਨੂੰ ਨਮਸਕਾਰ ਹੈ। ਬੇਅੰਤ ਗੁਣਾਂ ਦਾ ਮਾਲਕ ਵਾਹਿਗੁਰੂ, ਉਹਨੂੰ ਮਹਾਰਾਜ ਨੇ ਜਾਪ ਸਾਹਿਬ ਵਿੱਚ ਉਹਦਾ ਜਾਪ ਕੀਤਾ। ਦੂਸਰੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਸ੍ਰੀ ਅਕਾਲ ਉਸਤਤ ਸਾਹਿਬ। ਅਕਾਲ ਦੀ ਉਸਤਤ ਕੀਤੀ ਹੈ, ਜਿਹੜਾ ਪਰਮਾਤਮਾ ਵਾਹਿਗੁਰੂ ਕਾਲ ਵਿੱਚ ਨਹੀਂ ਆਉਂਦਾ, ਟਾਈਮ ਵਿੱਚ ਨਹੀਂ ਆਉਂਦਾ, ਜਿਹਦੀ ਹਿਸਟਰੀ ਨਹੀਂ ਲਿਖੀ ਜਾਂਦੀ, ਜੋ ਹਿਸਟਰੀਲੈਸ ਹੈ, ਉਹ ਪਰਮਾਤਮਾ ਮਹਾਰਾਜ ਕਹਿੰਦੇ ਹੈ, ਪ੍ਰਣੋ ਆਦ ਏਕੰਕਾਰਾ ਜਲ ਥਲ ਮਹੀਅਲ ਕੀਓ ਪਸਾਰਾ, ਆਦ ਪੁਰਖ ਅਭਗਤ ਅਵਿਨਾਸੀ ਲੋਕ ਚਤੁਰ ਦਸ ਜੋਤ ਪ੍ਰਕਾਸ਼ੀ, ਹਸਤ ਕੀਟ ਕੇ ਬੀਚ ਸਮਾਨਾ, ਰਾਵ ਰੰਗ ਜਿਹ ਇੱਕ ਸਰ ਜਾਨਾ। ਫਿਰ ਮਹਾਰਾਜ ਨੇ ਬਾਣੀ ਲਿਖੀ ਬਚਿੱਤਰ ਨਾਟਕ। ਬਚਿੱਤਰ ਨਾਟਕ ਦਾ ਮਤਲਬ ਹੈ ਉਹ ਨਾਟਕ ਜਿਹੜਾ ਬਚਿੱਤਰ ਹੋਵੇ, ਉਹ ਤਮਾਸ਼ਾ ਜਿਹੜੇ ਤਮਾਸ਼ੇ ਦਾ ਹਰ ਸੀਨ ਹੀ ਵੱਖੋ ਵੱਖ ਹੋਵੇ। ਆਖੋ ਸਤਨਾਮ ਸ੍ਰੀ ਵਾਹਿ। ਨਾਟਕ ਦਾ ਮਤਲਬ ਕੀ ਹੈ? ਨਾ ਟਿਕਣ ਵਾਲਾ, ਨਾ ਟਿਕ, ਜਿਹੜਾ ਟਿਕਦਾ ਨਹੀਂ, ਚੱਲੀ ਜਾਂਦਾ, ਚੱਲੀ ਜਾਂਦਾ, ਚੱਲੀ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਦੁਨੀਆਂ ਦਾ ਤਮਾਸ਼ਾ ਕਦੇ ਰੁਕਿਆ ਨਹੀਂ, ਟਾਈਮ ਚੱਲ ਰਿਹਾ, ਉਹ ਵੀ ਚੱਲ ਰਿਹਾ। ਜਿਹੜੇ ਫੁੱਲ ਵਰਗੇ ਬੱਚੇ ਪੈਦਾ ਹੁੰਦੇ ਨੇ, 40 ਦਿਨਾਂ ਚ ਦੁੱਗਣੇ ਹੋ ਜਾਂਦੇ ਨੇ, ਸਾਲ ਚ ਚੌਗਣੇ ਹੋ ਜਾਂਦੇ ਨੇ, 10 ਸਾਲਾਂ ਚ ਤਗੜੇ ਹੋ ਜਾਂਦੇ, 20 ਚ ਜਵਾਨ ਹੋ ਜਾਂਦੇ ਹੈ, ਤੇ ਫਿਰ ਹੌਲੇ 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 ਬੁਢੇਪੇ ਵੱਲ ਜਾਂਦੇ ਹੈ, ਮੌਤ ਵੱਲ ਜਾਂਦੇ ਹੈ। ਹਰ ਚੀਜ਼ ਬਦਲਦੀ ਰਹਿੰਦੀ, ਟਿਕਦੀ ਤਾਂ ਕੋਈ ਨਹੀਂ। ਹਰ ਦਰਖਤ, ਹਰ ਵਸਤੂ ਸੰਸਾਰ ਦੀ ਪਰਿਵਰਤਨਸ਼ੀਲ ਹੈ, ਬਦਲੀ ਜਾਂਦੀ ਹੈ। ਨਹੀਂ ਟਿਕਦਾ ਜਿਹੜਾ ਨਾਟਕ, ਉਹਨੂੰ ਕਹਿੰਦੇ ਆ ਬਚਿੱਤਰ ਨਾਟਕ। ਸੰਸਾਰ ਦਾ ਇਹ ਤਮਾਸ਼ਾ ਹੈ। ਗੁਰੂ ਸਾਹਿਬ ਆਪਣੀ ਕਲਮ ਨਾਲ ਲਿਖਦੇ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਅਕਾਲ ਪੁਰਖ ਦਾ ਦਾਸ ਇਸ ਤਮਾਸ਼ੇ ਨੂੰ ਦੇਖਣ ਆਇਆ, ਭੇਜਿਆ ਵਾਹਿਗੁਰੂ ਨੇ, ਦੇਖ ਰਿਹਾ ਹਾਂ। ਹੁਣ ਨਾਟਕ ਦੇਖਣ ਵਾਲੇ ਦੋ ਤਰ੍ਹਾਂ ਦੇ ਹਨ। ਇੱਕ ਉਹ ਵੀ ਤੁਸੀਂ ਦੇਖੇ ਹੋਣਗੇ, ਜਦੋਂ ਹੀਰੋ ਨੂੰ ਕੁੱਟ ਪੈਂਦੀ ਹੈ ਨਾ ਫਿਲਮ ਦੇ ਵਿੱਚ, ਤੇ ਉਹ ਕੁਰਸੀ ਦੇ ਨਾਲ ਸੁੰਗੜ ਜਾਂਦੇ ਆ ਵਿਚਾਰੇ ਨੂੰ, ਉਹਨਾਂ ਨੂੰ ਡਰ ਲੱਗਦਾ ਵੀ ਹੀਰੋ ਨੂੰ ਮਾਰ ਕਿਉਂ ਪੈ ਰਹੀ ਹੈ। ਜਦੋਂ ਵਿਲਨ ਨੂੰ ਮਾਰ ਪੈਂਦੀ ਹੈ, ਉਹ ਕਹਿੰਦੇ ਹੋਰ ਮਾਰ, ਹੋਰ ਮਾਰ, ਹੋਰ ਮਾਰ, ਉੱਛਲ ਉੱਛਲ ਗਏ। ਉਹ ਕੀ ਹੈ? ਉਹ ਤਮਾਸ਼ੇ ਦੇ ਵਿੱਚ ਹੀ ਵੜ ਗਏ, ਵਿੱਚੇ ਹੀ ਵੜ ਗਏ, ਭੁੱਲ ਗਏ ਵੀ ਇਹ ਤਮਾਸ਼ਾ। ਉਹਨਾਂ ਨੇ ਉਹਨੂੰ ਸੱਚਾ ਸਮਝ ਲਿਆ। ਹੀਰੋ ਨੂੰ ਕੁੱਟ ਪਈ, ਡਰ ਗਏ, ਵਿਲਨ ਨੂੰ ਕੁੱਟ ਪਈ, ਖੁਸ਼ ਹੋਏ, ਤਮਾਸ਼ੇ ਦੇ ਵਿੱਚ ਹੀ ਖੁੱਭ ਗਏ। ਇੱਕ ਉਹ ਸਿਆਣੇ ਦਰਸ਼ਕ ਹਨ, ਉਹ ਦਰਸ਼ਕ ਇਹ ਸਮਝਦੇ ਹਨ ਇਹ ਤਮਾਸ਼ਾ ਹੈ ਬਸ, ਨਾ ਹੀਰੋ ਨੂੰ ਕੁੱਟ ਪੈਣੀ ਹੈ, ਨਾ ਖਲਨਾਇਕ ਨੂੰ ਪੈਣੀ ਹੈ, ਨਾ ਨਾਇਕ ਨੂੰ ਪੈਣੀ ਹੈ। ਇਹ ਤਾਂ ਉਹਦੀ, ਇਹ ਤਾਂ ਰਚਨ ਰਚਿਆ ਕਰਤਾਰ, ਇਹ ਤਾਂ ਰਚਨ ਰਚਿਆ ਕਰਤਾਰ, ਇਹ ਤਾਂ ਉਹਦੀ ਖੇਡ ਹੈ। ਸ੍ਰੀ ਕਲਗੀਧਰ ਜੀ ਤੋਂ ਰਾਜਸਥਾਨ ਚ ਇੱਕ ਮਾਈ ਨੇ ਅਫਸੋਸ ਨਾਲ ਪੁੱਛਿਆ, ਮਹਾਰਾਜ ਜਦੋਂ ਮੈਂ ਆਨੰਦਪੁਰ ਗਈ ਸੀ, ਤੁਹਾਡੇ ਚਾਰੇ ਪੁੱਤਰ ਬੜੇ ਸੋਹਣੇ ਮੈਂ ਵੇਖੇ ਸੀ, ਬਹੁਤ ਹੀ ਸੋਹਣੇ ਸੀ, ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਕੀ ਭਾਣਾ ਵਰਤ ਗਿਆ, ਚਾਰੇ ਦੇ ਚਾਰੇ ਸ਼ਹੀਦ ਹੋ ਗਏ। ਮਹਾਰਾਜ ਕਹਿਣ ਲੱਗੇ, ਮਾਤਾ ਜ਼ਮੀਨ ਤੇ ਲਕੀਰਾਂ ਖਿੱਚ। ਉਸ ਮਾਈ ਨੇ ਆਪਣੀ ਉਂਗਲ ਨਾਲ ਮਿੱਟੀ ਤੇ ਲਕੀਰਾਂ ਪਾਈਆਂ। ਹਜ਼ੂਰ ਕਹਿੰਦੇ, ਮਾਈ ਲਕੀਰਾਂ ਪਾਉਣ ਨਾਲ ਤੈਨੂੰ ਕੋਈ ਖੁਸ਼ੀ ਹੋਈ ਹੈ? ਕਹਿੰਦੀ, ਜੀ ਕੋਈ ਖੁਸ਼ੀ ਨਹੀਂ, ਇਹ ਤਾਂ ਬਚਪਨ ਤੋਂ ਮਿੱਟੀ ਨਾਲ ਖੇਡਦੇ, ਕਾਹਦੀ ਖੁਸ਼ੀ? ਫਿਰ ਮਾਈ ਮਿਟਾ ਦੇ। ਮਾਈ ਨੇ ਹੱਥ ਫੇਰਿਆ, ਉਹ ਮਿੱਟੀ ਤੇ ਪਾਈਆਂ ਲਕੀਰਾਂ ਮਿਟ ਗਈਆਂ। ਮਾਈ ਤੈਨੂੰ ਕੋਈ ਗਮੀ ਹੋਈ ਹੈ ਲਕੀਰਾਂ ਮਿਟਣ ਦੀ? ਕਹਿਣ ਲੱਗੀ, ਮਹਾਰਾਜ ਲਕੀਰਾਂ ਮਿਟਣ ਦੀ ਕੀ ਗਮੀ ਆਉਣੀ ਹੈ, ਨਾ ਲਕੀਰਾਂ ਬਣਨ ਦੀ ਖੁਸ਼ੀ ਤੇ ਨਾ ਲਕੀਰਾਂ ਮਿਟਣ ਦੀ ਗਮੀ। ਹਜ਼ੂਰ ਕਹਿਣ ਲੱਗੇ, ਮਾਤਾ ਸਾਡੀ ਅਵਸਥਾ ਇਹੀ ਹੈ, ਸਾਹਿਬਜ਼ਾਦੇ ਪੈਦਾ ਹੋ ਗਏ ਸਾਨੂੰ ਖੁਸ਼ੀ ਨਹੀਂ ਹੋਈ, ਸਾਹਿਬਜ਼ਾਦੇ ਸ਼ਹੀਦ ਹੋ ਗਏ ਸਾਨੂੰ ਗਮੀ ਨਹੀਂ ਹੋਈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਸਮ ਅਵਸਥਾ। ਮਹਾਰਾਜ ਦਸਵੇਂ ਪਾਤਸ਼ਾਹ ਵੀ ਤਮਾਸ਼ਾ ਦੇਖ ਰਹੇ ਨੇ ਪਰ ਸਾਡੇ ਤਰ੍ਹਾਂ ਨਹੀਂ ਜਿਵੇਂ ਅਸੀਂ ਦੇਖਦੇ ਹਾਂ। ਅਸੀਂ ਦੇਖਦੇ ਹਾਂ ਵੀ ਫਿਲਮ ਦੇ ਵਿੱਚ ਹੀ ਵੜ ਜਾਂਦੇ ਹਾਂ, ਭੁੱਲ ਜਾਂਦੇ ਹਾਂ ਵੀ ਅਸੀਂ ਦੇਖਣ ਵਾਲੇ ਹਾਂ। ਉਹ ਦੇਖ ਰਹੇ ਆ ਵੇਖਣ ਵਾਲੇ ਬਣ ਕੇ ਵੀ ਇਹ ਤਾਂ ਇੱਕ ਤਮਾਸ਼ਾ ਹੈ। ਮੈਂ ਹੋ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਸੋ ਜਗਤ ਦੇ ਤਮਾਸ਼ੇ ਦਾ ਹੁਣ ਮਹਾਰਾਜ ਨੇ ਵਿਚਿੱਤਰ ਨਾਟਕ ਵਿੱਚ ਜ਼ਿਕਰ ਕੀਤਾ। ਸਾਰੀ ਬਾਣੀ ਜਿੱਥੇ ਵੀ ਦਸਮ ਦੀ ਬਾਣੀ, ਕੋਈ ਜੰਗ ਦੀ ਬਾਣੀ ਹੈ, ਕੋਈ ਚਰਿੱਤਰਾਂ ਦੀ ਬਾਣੀ ਹੈ, ਕਿਸੇ ਵੀ ਪੱਖ ਦੀ ਹੈ, ਉਹਦੇ 'ਚ ਪਰਮੇਸ਼ੁਰ ਦਾ ਨਾਮ ਜ਼ਰੂਰ ਲਿਆ। ਕੋਈ ਬਾਣੀ ਪੜ੍ਹ ਲਓ ਦਸਮ ਦੀ, ਜਫਰਨਾਮੇ 'ਚ ਹੁਣ ਪਰਮੇਸ਼ੁਰ ਦਾ ਨਾਮ ਹੀ ਆ। ਜਿਹੜੀ ਗੱਲ ਵੀ ਸ਼ੁਰੂ ਕੀਤੀ ਉਹ ਪਰਮੇਸ਼ੁਰ ਦੇ ਨਾਮ ਤੋਂ ਕੀਤੀ ਹੈ, ਜਿਹੜੀ ਗੱਲ ਸਮਾਪਤ ਕੀਤੀ ਹੈ ਉਹ ਪਰਮੇਸ਼ੁਰ ਦੇ ਨਾਮ ਤੇ ਕੀਤੀ। ਸਭ ਤੋਂ ਅਖੀਰਲੀ ਪੰਕਤੀ 'ਚ ਵੀ ਮਹਾਰਾਜ ਕਹਿੰਦੇ ਲਭਾ ਲੰਬ ਕੁੰ ਦੰਬ ਦਮ ਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ। ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ 18, 10, 20, ਦਸਮ ਦੇ ਵਿੱਚ ਆਉਂਦਾ ਲਭਾ ਲੰਬ ਕੁੰ ਦੰਬ ਦਮ ਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ। ਹੇ ਵਾਹਿਗੁਰੂ, ਮੈਨੂੰ ਆਪਣੇ ਨਾਮ ਦਾ ਹਰਾ ਹਰਾ ਪਿਆਲਾ ਪਿਆ ਦੇ, ਤੇਰੇ ਨਾਮ ਦਾ ਜਾਮ ਪੀ ਕੇ ਮੈਨੂੰ ਦੁਨੀਆਂ ਦੇ ਦੋਵੇਂ ਜਹਾਨਾਂ ਦੇ ਗਮ ਭੁੱਲ ਜਾਣ, ਲੋਕ ਦੇ ਵੀ ਤੇ ਪਰਲੋਕ ਦੇ ਵੀ। ਇਹ ਨਾਮ ਦੀ ਮਹਿਮਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ। ਹੁਣ ਲਿਖਣ ਲੱਗੇ ਪਰਮਾਤਮਾ ਦੇ ਕੁਝ ਖਾਸ ਖਾਸ ਨਾਮ, ਜਿਹੜੇ ਔਰੰਗਜ਼ੇਬ ਪੜ੍ਹੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਅਗੰਜੋ ਅਪੰਜੋ ਅਰੂਪੋ ਅਰੇਖ।
ਅਗੰਜੋ ਜੋ ਗੰਜਨ ਨਹੀਂ ਹੋ ਸਕਦਾ, ਤੋੜਿਆ ਨਹੀਂ ਜਾ ਸਕਦਾ, ਮਿਟਿਆ ਨਹੀਂ ਜਾ ਸਕਦਾ, ਮਾਰਿਆ ਨਹੀਂ ਜਾ ਸਕਦਾ, ਭੰਨਿਆ ਨਹੀਂ ਜਾ ਸਕਦਾ, ਉਹ ਅਗੰਜੋ ਹੈ। ਜਿਹਦਾ ਨਾਸ ਨਾ ਹੋਵੇ ਉਸ ਪ੍ਰਭੂ ਨੂੰ ਅਗੰਜ ਕਹਿੰਦੇ ਹਨ। ਗੰਜ ਨਾਮ ਫਾਰਸੀ 'ਚ ਗਿਣਤੀ ਦਾ ਵੀ ਹੈ, ਜਿਹਦੀ ਗਿਣਤੀ ਮਿਣਤੀ ਨਾ ਹੋਵੇ ਉਹਨੂੰ ਵੀ ਅਗੰਜ ਕਹਿੰਦੇ ਹਨ। ਹੋਰ ਵੀ ਅਰਥ ਵਿਦਵਾਨਾਂ ਨੇ, ਸੰਪਰਦਾਇਆਂ ਨੇ ਕੀਤੇ। ਅਗ ਅੰਜ ਜਿਹੜਾ ਪਰਮਾਤਮਾ ਪਾਪਾਂ ਨੂੰ ਨਾਸ ਕਰਨ ਵਾਲਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅੱਗ ਤੇ ਪਾਣੀ ਨੂੰ ਪੈਦਾ ਕਰਨ ਵਾਲਾ ਹੈ, ਇੱਦਾਂ ਬੇਅੰਤ ਅਰਥ ਕੀਤੇ ਸੰਪਰਦਾਇ ਗਿਆਨੀ ਸਿੰਘਾਂ ਨੇ। ਸੋ ਪਰਮਾਤਮਾ ਅਗੰਜੋ ਹੈ, ਅਭੰਜੋ ਜਿਹਨੂੰ ਭੰਨਿਆ ਨਹੀਂ ਜਾ ਸਕਦਾ। ਦੁਨੀਆਂ ਦੀ ਹਰ ਚੀਜ਼ ਭੰਨੀ ਜਾ ਸਕਦੀ ਹੈ, ਵੱਡੇ ਵੱਡੇ ਪਹਾੜ ਭੰਨ ਦਿੱਤੇ, ਵੱਡੀਆਂ ਵੱਡੀਆਂ ਚੀਜ਼ਾਂ ਭੰਨ ਦਿੱਤੀਆਂ ਇਨਸਾਨ ਨੇ, ਪਰ ਰੱਬ ਨੂੰ ਨਹੀਂ ਭੰਨ ਸਕਦਾ, ਉਹ ਅਭੰਜੋ ਹੈ। ਅਰੂਪੋ ਉਹਦਾ ਕੋਈ ਰੂਪ ਨਹੀਂ, ਕਾਲਾ ਗੋਰਾ ਚਿੱਟਾ ਇਹ ਰੰਗ ਰੂਪ ਉਹਦੇ ਨਹੀਂ ਹਨ, ਸਾਰਿਆਂ ਰੰਗਾਂ ਰੂਪਾਂ ਤੋਂ ਨਿਆਰਾ ਹੈ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ ਨੈਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕ। ਅਰੂਪੋ ਅਰੇਖ, ਰੇਖ ਕਹਿੰਦੇ ਜਿਹੜੀ ਹੱਥ ਦੀ ਉੱਤੇ ਰੇਖਾ ਹੁੰਦੀ ਹੈ, ਪੈਰਾਂ 'ਚ ਵੀ ਰੇਖਾ ਹੁੰਦੀ ਹੈ, ਅੰਗੂਠਿਆਂ ਦੀ ਰੇਖਾ ਸਰਕਾਰ ਨੋਟ ਰੱਖਦੀ ਅੱਜ ਕੱਲ੍ਹ, ਕਿਤੇ ਵੀ ਕਿਸੇ ਬੰਦੇ ਦੇ ਹੱਥਾਂ ਦੇ ਅਤੇ ਪੈਰਾਂ ਦੇ ਨਿਸ਼ਾਨ ਲਏ ਜਾਂਦੇ ਹੈ। ਅਕਾਲ ਪੁਰਖ ਦੇ ਹੱਥਾਂ ਦੇ ਅਤੇ ਪੈਰਾਂ ਦੇ ਨਿਸ਼ਾਨ ਕੋਈ ਨੋਟ ਨਹੀਂ ਕਰ ਸਕਦਾ, ਕੋਈ ਮਸ਼ੀਨ ਐਸੀ ਨਹੀਂ ਬਣੀ ਜਿਹੜਾ ਅਕਾਲ ਪੁਰਖ ਦੇ ਅੰਗੂਠੇ ਲਵਾ ਲਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੇਖਾ ਤੋਂ ਰਹਿਤ ਹੈ। ਹਾਂਜੀ,
ਅਗਾਧੋ ਆਬਾਦੋ ਅਪਰਮੋ ਅਲੇਖ।
ਅਗਾਧ ਕਹਿੰਦੇ ਆ ਡੂੰਘੇ ਨੂੰ, ਸਮੁੰਦਰ ਤੋਂ ਵੀ ਡੂੰਘਾ ਹੈ। ਸਮੁੰਦਰ ਤਾਂ ਸਾਧ ਸਿੰਘ ਜੀ ਅਕਾਲ ਪੁਰਖ ਦੇ ਗਿੱਟੇ ਗਿੱਟੇ ਆਉਂਦਾ ਹੈ, ਸਮੁੰਦਰ ਤਾਂ ਪਰਮੇਸ਼ਰ ਦੇ ਗਿੱਟੇ ਨੇ ਬਰਾਬਰ ਵੀ ਨਹੀਂ। ਬਲਕਿ ਇੱਕ ਜਗ੍ਹਾ ਤੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਭਗਤ ਨਾਮਦੇਵ ਜੀ ਲਿਖਦੇ ਆ, ਸ਼ਬਦ ਸਮੁੰਦ ਜਾਚੈ ਘੜਥਲੀ ਸੋ ਐਸਾ ਰਾਜਾ ਸ੍ਰੀ ਨਰਹਰੀ। ਪਰਮਾਤਮਾ ਐਸਾ ਰਾਜਾ ਹੈ ਕਿ ਜਿਹੜੇ ਸੱਤ ਸਮੁੰਦਰ ਨੇ, ਉਹ ਸੱਤ ਸਮੁੰਦਰ ਉਹਦੀ ਕੜਵੰਜੀ ਦੇ ਬਰਾਬਰ ਵੀ ਨਹੀਂ। ਕੜਵੰਜੀ ਜਿਹੜੇ ਪੰਜਾਬ ਚੋਂ ਆਏ ਉਹਨਾਂ ਨੂੰ ਪਤਾ ਹੋਣਾ, ਪਹਿਲਾਂ ਆਪਾਂ ਘੜੇ ਰੱਖਦੇ ਸੀ ਨਾ ਮਿੱਟੀ ਦੇ ਘਰਾਂ ਵਿੱਚ, ਤੇ ਘੜੇ ਦੇ ਥੱਲੇ ਲੋਹੇ ਦੀ ਵਾਹਿਗੁਰੂ ਲੱਕੜ ਦੀ ਇੱਕ ਚੌਖੜ ਜੀ ਬਣਾਈ ਹੁੰਦੀ ਸੀ। ਉਹ ਜਿਹੜੀ ਚੌਖੜ ਹੁੰਦੀ ਸੀ ਉਹਦੇ 'ਤੇ ਘੜਾ ਟਿਕਿਆ ਰਹਿੰਦਾ ਸੀ, ਡਿੱਗਦਾ ਨਹੀਂ ਸੀ, ਉਹਦਾ ਬੈਲੈਂਸ ਬਣਿਆ ਰਹਿੰਦਾ ਸੀ ਘੜੇ ਦਾ। ਉਹਨੂੰ ਕਹਿੰਦੇ ਸੀ ਘੜਵੰਜੀ ਤੇ ਘੜਥਲੀ ਵੀ ਕਹਿੰਦੇ। ਘੜ ਥਲੀ ਘੜੇ ਦਾ ਥੱਲਾ ਘੜਥਲੀ, ਗੁਰੂ ਗ੍ਰੰਥ ਸਾਹਿਬ 'ਚ ਘੜਥਲੀ ਸ਼ਬਦ ਹੈ। ਉਹ ਜਦੋਂ ਘੜੇ 'ਚੋਂ ਪਾਣੀ ਪਾਈਦਾ ਸੀ ਤਾਂ ਘੜੇ 'ਚੋਂ ਪਾਣੀ ਪਾਉਣ ਲੱਗਿਆਂ ਛਲਕਾ ਵੱਜ ਕੇ ਤੋਲਾ ਦੋ ਤੋਲੇ ਪਾਣੀ, ਮਾਮੂਲੀ ਜਿਹਾ ਥੋੜ੍ਹਾ ਜਿਹਾ ਬੂੰਦ ਕੁ ਪਾਣੀ ਘੜਵੰਜੀ 'ਤੇ ਵੀ ਪੈ ਜਾਂਦਾ ਸੀ, ਜਾਂ ਥੋੜ੍ਹਾ ਘੜੇ 'ਚੋਂ ਸਿਮ ਕੇ ਵੀ ਥੋੜ੍ਹਾ ਥੋੜ੍ਹਾ ਉਹ ਘੜੀ ਘੜਵੰਜੀ ਗਿੱਲੀ ਹੋ ਜਾਂਦੀ ਸੀ। ਪਰ ਉਹਦੇ 'ਚੋਂ 95-99% ਪਾਣੀ ਬੰਦੇ ਪੀਂਦੇ ਸਨ, 1% ਘੜੇ ਦਾ ਪਾਣੀ ਘੜਵੰਜੀ ਨੂੰ ਛੂੰਹਦਾ ਸੀ, ਬਾਕੀ ਤਾਂ ਬੰਦਿਆਂ ਦੇ ਲੋਕਾਂ ਦੇ ਕੰਮ ਆਉਂਦਾ। 1% ਅੱਧਾ ਪਰਸੈਂਟ ਪਾਣੀ ਘੜਵੰਜੀ ਨੂੰ ਲੱਗਦਾ। ਜਿਹੜਾ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਐਡਾ ਵੱਡਾ, ਐਡਾ ਵੱਡਾ ਕਿ ਆਹ ਜਿਹੜੇ 7 ਸਮੁੰਦਰ ਨੇ ਇਹਦਾ ਅਕਾਲ ਪੁਰਖ ਦੀ ਘੜਵੰਜੀ ਵੀ ਗਿੱਲੀ ਨਹੀਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਪਤ ਸਮੁੰਦ ਜਾਚੈ ਘੜਥਲੀ ਸੋ ਐਸਾ ਰਾਜਾ ਸ੍ਰੀ ਨਰਹਰੀ। ਇਹ ਗੁਰੂ ਗ੍ਰੰਥ ਸਾਹਿਬ ਜੀ ਭਗਤ ਨਾਮ ਦੇ ਸ਼ਾਇਦ ਮਲਾਰ ਰਾਗ ਵਿੱਚ ਬਚਨ ਕਹੇ। ਅਗਾਧ ਵਾਹਿਗੁਰੂ ਬਹੁਤ ਡੂੰਘਾ ਹੈ, ਸਮੁੰਦਰ ਉਹਦੇ ਸਾਹਮਣੇ ਕੁਝ ਵੀ ਡੂੰਘਾ ਨਹੀਂ। ਹਾਂਜੀ, ਅਬਾਧੋ ਜਿਹਦਾ ਬਾਦ ਨਾ ਹੋ ਸਕੇ, ਬਾਦ ਮੈਨੇ ਵੱਧ ਕਰ ਦੇਣਾ, ਮਾਰ ਦੇਣਾ, ਵੱਢ ਦੇਣਾ, ਪਰਮੇਸ਼ਰ ਦਾ ਵੱਧ ਨਹੀਂ ਹੁੰਦਾ। ਉਹ ਭਰਮਾਂ ਤੋਂ ਰਹਿਤ ਹੈ। ਸੰਸਾਰ ਚ ਸਾਰਿਆਂ ਨੂੰ ਭਰਮ ਪੈ ਜਾਂਦੇ, ਪਰਮੇਸ਼ਰ ਨੂੰ ਭਰਮ ਨਹੀਂ ਪੈਂਦਾ। ਇੱਥੇ ਆਪਾਂ ਸਾਰੇ ਭਰਮ ਚ ਹੀ ਹਰ ਵੇਲੇ ਕੋਈ ਨਾ ਕੋਈ ਸ਼ੰਕਾ ਖੜਾ ਹੀ ਰਹਿੰਦਾ, ਕੁਸ਼ਚਨ ਮੱਥੇ ਤੇ ਬਣਿਆ ਹੀ ਰਹਿੰਦਾ ਵੀ ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ, ਕਿੱਦਾਂ ਖਾਵਾਂਗੇ, ਕਿੱਦਾਂ ਪੀਵਾਂਗੇ, ਕਿੱਦਾਂ ਜੀਆਂਗੇ, ਅੱਜ ਤੱਕ ਤਾਂ ਵਧੀਆ, ਕੱਲ ਕੀ ਬਣੇਗਾ। ਪਰਮੇਸ਼ਰ ਨੂੰ ਇਹ ਕੋਈ ਚੱਕਰ ਨਹੀਂ ਹੈ। ਅਲੇਖ ਉਹ ਲੇਖਾਂ ਚ ਨਹੀਂ ਆਉਂਦਾ, ਕਿਸੇ ਲੇਖੇ ਚ ਨਹੀਂ ਆਉਂਦਾ। ਲੇਖੇ ਬਾਜ ਅਲਖ, ਹਰ ਚੀਜ਼ ਦਾ ਹਿਸਾਬ ਕਿਤਾਬ ਹੋ ਸਕਦਾ, ਪਰਮੇਸ਼ਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੋ ਸਕਦਾ। ਹਾਂਜੀ,
ਅਰਾਗੋ ਅਰੂਪ,
ਉਹ ਰਾਗ ਤੋਂ ਮੋਹ ਤੋਂ ਰਹਿਤ ਹੈ। ਅਰਾਗ ਨਾ ਮੋਹ ਦਾ ਹੈ ਸਾਧ ਸਿੰਘ ਜੀ, ਲਗਾਓ ਹੋਣਾ ਕਿਸੇ ਚੀਜ਼ ਨਾਲ, ਉਹਨੂੰ ਕਹਿੰਦੇ ਰਾਗ। ਜਿਹੜਾ ਗਾਇਆ ਜਾਂਦਾ ਇਹ ਵੀ ਰਾਗ, ਇਹ ਵੀ ਪਿਆਰ ਨਾਲ ਗਾਇਆ ਜਾਂਦਾ। ਰਾਗ ਪ੍ਰੇਮ ਨੂੰ ਵੀ ਕਹਿੰਦੇ ਆ, ਰਾਗ ਮੋਹ ਨੂੰ ਵੀ ਕਹਿੰਦੇ ਆ। ਮਹਾਰਾਜ ਅਕਾਲ ਪੁਰਖ ਮੋਹ ਮਾਇਆ ਤੋਂ ਸਭ ਤੋਂ ਵੱਖਰਾ ਹੈ ਅਰਾਗੋ। ਔਰ ਅਰੂਪੋ, ਉਹਦਾ ਰੂਪ ਕੋਈ ਨਹੀਂ ਹੈ।
ਅਰੇਖੋ ਅਰੰਗ,
ਰੇਖ ਤੋਂ ਵੀ ਰਹਿਤ ਹੈ, ਰੰਗਾਂ ਤੋਂ ਵੀ ਰਹਿਤ ਹੈ।
ਅਜਨਮ ਅਵਰਨੋ,
ਉਹ ਜਨਮ ਤੋਂ ਰਹਿਤ ਹੈ ਤੇ ਵਰਣ ਤੋਂ ਵੀ ਰਹਿਤ ਹੈ।
ਅਪੂਤੋ ਅਪੰਗ,
ਉਹ ਤੱਤਾਂ ਤੋਂ ਵੀ ਰਹਿਤ ਹੈ ਤੇ ਅਭੰਗ ਨਹੀਂ ਹੁੰਦਾ, ਭੰਗ ਨਹੀਂ ਹੁੰਦਾ, ਅਭੰਗ ਹੈ।
ਅਚੇਦੋ ਅਪੇਦੋ,
ਉਹ ਪਰਮਾਤਮਾ ਚ ਕੋਈ ਛੇਦ ਮੋਰੀ ਨਹੀਂ ਹੋ ਸਕਦੀ, ਕੋਈ ਵਰਮਾ ਕੋਈ ਕਿਸੇ ਤਰ੍ਹਾਂ ਦਾ ਮਾਰ ਕੇ ਉਹਦੇ ਚੋਂ ਮੋਰੀ ਨਹੀਂ ਕਰ ਸਕਦਾ, ਛੇਦ ਨਹੀਂ ਕਰ ਸਕਦਾ, ਉਹ ਜੋਤ ਸਰੂਪ ਹੈ। ਔਰ ਉਹ ਭੇਦ ਤੋਂ ਰਹਿਤ, ਉਹਦਾ ਕੋਈ ਭੇਦ ਨਹੀਂ ਪਾ ਸਕਦਾ।
ਅਕਰਮ ਅਕਾਮ,
ਉਹ ਪਰਮਾਤਮਾ ਕਰਮਾਂ ਤੋਂ ਰਹਿਤ, ਕਾਮਨਾ ਤੋਂ ਵੀ ਰਹਿਤ ਹੈ।
ਅਖੇਦੋ ਅਪੇਦੋ,
ਉਹਨੂੰ ਕੋਈ ਖੇਦ ਦੁੱਖ ਨਹੀਂ ਹੈ ਤੇ ਉਹਦਾ ਕੋਈ ਭੇਦ ਨਹੀਂ ਪਾ ਸਕਦਾ।
ਅਪਰਮ ਅਪਾਮ,
ਉਹ ਪਰਮਾਤਮਾ ਭਰਮ ਤੋਂ ਰਹਿਤ ਹੈ ਤੇ ਅਪਾਮ ਇਸਤਰੀ ਤੋਂ ਰਹਿਤ ਹੈ, ਭਾਵ ਇੱਥੇ ਸੰਸਾਰ ਚ ਕੋਈ ਵੀ ਹੈ ਉਹਦੀ ਜੋੜਾ ਹੈ, ਜਾਨਵਰ ਵੀ ਨਰ ਮਾਦਾ, ਪਸ਼ੂ ਵੀ ਪੰਛੀ ਵੀ, ਤਾਂ ਉਹ ਬੱਚੇ ਪੈਦਾ ਕਰ ਸਕਦੇ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਇਸਤਰੀ ਬਣਿਆ, ਆਪ ਹੀ ਪੁਰਸ਼ ਬਣਿਆ, ਆਪੇ ਨਰ ਆਪੇ ਹੁਣ ਨਾਰੀ, ਆਪ ਹੀ ਉਹਨੇ ਸਾਰਾ ਕੁਝ ਆਪਣੇ ਚੋਂ ਪੈਦਾ ਕੀਤਾ ਹੈ।
ਅਰੇਖੋ ਅਪੇਖੋ,
ਉਹ ਪਰਮਾਤਮਾ ਰੇਖ ਤੋਂ ਰਹਿਤ ਹੈ ਤੇ ਭੇਖ ਤੋਂ ਵੀ ਰਹਿਤ ਹੈ।
ਲੇਖੋ ਅਪੰਗ,
ਲੇਖੇ ਤੋਂ ਬਾਜ ਹੈ ਤੇ ਅਭੰਗ ਹੈ, ਭੰਗ ਨਹੀਂ ਹੁੰਦਾ ਕਿਸੇ ਦੁਆਰਾ, ਉਹਨੂੰ ਕੋਈ ਭੰਗ ਨਹੀਂ ਕਰ ਸਕਦਾ। ਜਿਵੇਂ ਕੋਈ ਕੌਂਸਲ ਬਣਦੀ, ਕੋਈ ਸਭਾ ਬਣਦੀ, ਕੋਈ ਸੋਸਾਇਟੀ ਬਣਦੀ, 5-7 ਸਾਲ ਬਾਅਦ ਕਹਿੰਦੇ ਇਹਨੂੰ ਭੰਗ ਕਰ ਦਿਓ, ਇਹਨੂੰ ਤੋੜ ਦਿਓ, ਕੋਈ ਚੀਜ਼ ਬਣਾਈ ਇਹਨੂੰ ਭੰਗ ਕਰ ਦਿਓ, ਅਕਾਲ ਪੁਰਖ ਨੂੰ ਕੋਈ ਭੰਗ ਨਹੀਂ ਕਰ ਸਕਦਾ।
ਖੁਦਾਵੰਦ ਬਖਸ਼ੰਦੇ ਰੰਗ ਰੰਗ,
ਉਹ ਪਰਮਾਤਮਾ ਰੰਗ ਰੰਗ ਦੀਆਂ ਬਖਸ਼ਾਂ ਕਰਦਾ, ਰੰਗ ਰੰਗ ਦੀਆਂ। ਖੁਦਾਵੰਦ ਬਖਸ਼ਿੰਦੇ ਰੰਗ ਰੰਗ, ਇਹ ਸਾਹਿਬ ਕਲਗੀ ਧਰ ਜੀ ਨੇ ਪਹਿਲੀ ਹਕਾਇਤ ਲਿਖੀ। ਇਹਦੇ ਵਿੱਚ ਮਹਾਰਾਜ ਨੇ ਆਪਣੀ ਸਾਰੀ ਦਾਸਤਾਨ ਬਿਆਨ ਕਰਕੇ ਫਿਰ 11 ਕਹਾਣੀਆਂ ਉਸ ਬਾਦਸ਼ਾਹ ਨੂੰ ਐਸੀਆਂ ਸੁਣਾਈਆਂ ਜਿਹੜੀਆਂ ਵੱਖੋ ਵੱਖ ਵਿਸ਼ਿਆਂ ਤੇ ਸਨ। ਉਹਦੇ ਵਿੱਚ ਬਾਦਸ਼ਾਹ ਨੂੰ ਤੋਲਿਆ ਉਹਨਾਂ ਕਹਾਣੀਆਂ ਦੇ ਨਾਲ, ਤੁਲਨਾ ਕੀਤੀ ਤੂੰ ਕਿੱਥੇ ਖੜਾ ਤੇ ਆਹ ਦੇਖ ਕੌਣ ਕਿੱਥੇ ਖੜਾ ਹੈ। ਹਜ਼ੂਰ ਨੇ ਕਹਾਣੀ ਜਿਹੜੀ ਸੁਣਾਈ ਉਹ ਮਹਾਰਾਜਾ ਦਲੀਪ ਦੀ ਸੀ। ਮਾਨ ਧਾਤੇ ਦਾ ਪੁੱਤਰ ਸੂਰਜਵੰਸ਼ੀ ਰਾਜਾ ਮਾਨ ਧਾਤਾ ਹੋਇਆ, ਉਹਦੇ ਚਾਰ ਪੁੱਤਰ ਸਨ। ਮਹਾਰਾਜ ਦਸਵੇਂ ਪਾਤਸ਼ਾਹ ਲਿਖਦੇ ਨੇ ਚਾਰਾਂ ਪੁੱਤਰਾਂ ਨੂੰ ਰਾਜੇ ਨੇ ਸੱਦਿਆ, ਮਾਨ ਧਾਤੇ ਨੇ ਵੱਡੇ ਪੁੱਤਰ ਨੂੰ 10,000 ਹਾਥੀ 10,00,000 ਮੋਹਰਾਂ ਦਿੱਤੀਆਂ ਸੋਨੇ ਦੀਆਂ, ਛੋਟੇ ਪੁੱਤਰ ਨੂੰ 10,000 ਊਂਠ 10,00,000 ਮੋਹਰਾਂ ਸੋਨੇ ਦੀਆਂ, ਤੀਸਰੇ ਪੁੱਤਰ ਨੂੰ 10,00,000 ਘੋੜੇ 10,00,000 ਮੋਹਰਾਂ, ਚੌਥੇ ਪੁੱਤਰ ਨੂੰ ਇੱਕ ਦਾਣਾ ਮੂੰਗੀ ਦਾ ਅੱਧਾ ਦਾਣਾ ਛੋਲਿਆਂ ਦੀ ਦਾਲ ਦਾ ਦਿੱਤਾ। ਚਾਰਾਂ ਪੁੱਤਰਾਂ ਨੂੰ ਕਿਹਾ ਜਾਓ ਆਪਣਾ ਆਪਣਾ ਕਮਾਓ ਅਤੇ ਆਪਣਾ ਆਪਣਾ ਖਾਓ। ਕਈ ਸਾਲ ਲੰਘ ਗਏ, ਸਾਜੂ ਦਾ ਸਮਾਂ ਸੀ, ਉਮਰਾਂ ਵੱਡੀ ਸੀ, ਉਹਨਾਂ ਪੁੱਤਰਾਂ ਨੇ ਕੋਈ ਪਰਵਾਹ ਨਾ ਕੀਤੀ। ਚਾਰਾਂ ਨੂੰ ਇੱਕ ਵਾਰੀ ਇਕੱਠਿਆਂ ਹੀ ਸੱਦ ਲਿਆ ਮਹਾਰਾਜ ਮਾਨ ਧਾਤੇ ਨੇ, ਕਹਿਣ ਲੱਗਾ ਬੱਚਿਓ ਇਹ ਦੱਸੋ ਜੋ ਜੋ ਤੁਹਾਨੂੰ ਦਿੱਤਾ ਸੀ ਉਹਦਾ ਕੀ ਬਣਿਆ ਹੈ। ਵੱਡੇ ਦੀ ਵਾਰੀ ਆਈ, ਉਹ ਕਹਿਣ ਲੱਗਾ ਤੁਸੀਂ ਮੈਨੂੰ 10,000 ਹਾਥੀ ਦਿੱਤੇ ਸੀ, ਕੁਝ ਹਾਥੀ ਬਿਮਾਰ ਹੋ ਗਏ, ਕੁਝ ਮਰ ਗਏ, ਕੁਝ ਜੰਗ ਦੇ ਵਿੱਚ ਕੰਮ ਆ ਗਏ, ਕੁਝ ਮੈਂ ਵੇਚ ਦਿੱਤੇ, ਜਿਹੜੀਆਂ ਤੁਸੀਂ ਮੋਹਰਾਂ ਦਿੱਤੀਆਂ ਸੀ ਉਹ ਵੀ ਮੈਂ ਖਾ ਪੀ ਲਈਆਂ। ਦੂਸਰੇ ਨੂੰ ਪੁੱਛਿਆ ਤੇਰੇ ਪੈਸਿਆਂ ਦਾ ਅਤੇ ਊਂਠਾਂ ਦਾ ਕੀ ਬਣਿਆ, ਉਹ ਕਹਿੰਦਾ ਕੁਝ ਊਂਠ ਮਰ ਗਏ, ਕੁਝ ਬਿਮਾਰ ਹੋ ਗਏ, ਕੁਝ ਵੇਚ ਦਿੱਤੇ, ਕੁਝ ਜੰਗ 'ਚ ਕੰਮ ਆ ਗਏ, ਮੋਹਰਾਂ ਖਾ ਪੀ ਲਈਆਂ। ਤੀਸਰੇ ਨੂੰ ਪੁੱਛਿਆ ਤੂੰ ਕੀ ਕੀਤਾ ਹੈ, ਉਹ ਕਹਿੰਦਾ ਮੈਂ ਘੋੜੇ ਕੁਝ ਜੰਗ 'ਚ ਮਰ ਗਏ, ਕੁਝ ਬਿਮਾਰ ਹੋ ਗਏ, ਕੁਝ ਵੇਚ ਦਿੱਤੇ, ਪੈਸੇ ਖਾ ਪੀ ਲਏ। ਚੌਥੇ ਨੂੰ ਪੁੱਛਿਆ ਤੈਨੂੰ ਮਿਲਿਆ ਸੀ ਮੂੰਗੀ ਦਾ ਦਾਣਾ ਅਤੇ ਅੱਧਾ ਛੋਲਿਆਂ ਦਾ ਦਾਣਾ, ਤੂੰ ਕੀ ਕੀਤਾ। ਚੌਥਾ ਕਹਿਣ ਲੱਗਾ ਪਿਤਾ ਜੀ ਜਿਹੜਾ ਤੁਸੀਂ ਦਿੱਤਾ ਸੀ ਮੂੰਗੀ ਦਾ ਦਾਣਾ ਉਹ ਮੈਂ ਬੀਜ ਦਿੱਤਾ ਸੀ ਜ਼ਮੀਨ ਦੇ ਵਿੱਚ, ਉਹਦੇ 'ਚ ਬਹੁਤ ਦਾਣੇ ਹੋਏ, ਅਤੇ ਜਿਹੜਾ ਮੈਨੂੰ ਤੁਸੀਂ ਅੱਧਾ ਦਾਣਾ ਦਿੱਤਾ ਸੀ ਛੋਲਿਆਂ ਦਾ ਉਹ ਮੈਂ ਕਿਸੇ ਦੁਕਾਨਦਾਰ ਨਾਲ ਸੌਦਾ ਕੀਤਾ ਵੀ 6 ਮਹੀਨਿਆਂ ਬਾਅਦ ਤੇਰਾ ਦਾਣਾ ਪੂਰਾ ਕਰ ਦਿਆਂਗਾ, ਆ ਅੱਧਾ ਰੱਖ ਲਾ ਅਤੇ ਮੈਨੂੰ ਪੂਰਾ ਦੇ ਦੇ, ਅੱਧਾ ਦਾਣਾ ਉੱਗਦਾ ਨਹੀਂ। ਉਹਨੇ ਮੈਨੂੰ ਪੂਰਾ ਦਾਣਾ ਦਿੱਤਾ ਵੀ 6 ਮਹੀਨਿਆਂ ਬਾਅਦ ਮਿਲ ਜਾਏਗਾ, ਉਹ ਦਾਣਾ ਮੈਂ ਜ਼ਮੀਨ 'ਚ ਬੀਜਿਆ ਛੋਲਿਆਂ ਦਾ, ਉਹਦੇ ਤੋਂ ਹੋਰ ਦਾਣੇ ਹੋਏ, ਹੋਰ ਹੋਏ, ਹੋਰ ਹੋਏ, ਮੈਂ ਉਹਦੇ ਨਾਲ ਆਪਣਾ ਵਪਾਰ ਕਰਦਿਆਂ 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 ਮੂੰਗੀ ਦਾਣੇ ਨਾਲ ਅਤੇ ਛੋਲਿਆਂ ਦੇ ਦਾਣੇ ਨਾਲ 10,000 ਹਾਥੀ ਖਰੀਦੇ, 10,000 ਊਂਠ ਖਰੀਦੇ, 10,000 ਘੋੜੇ ਖਰੀਦੇ, ਅਤੇ ਮਹਾਰਾਜ ਮੂੰਗੀ ਪਟਨ ਮੂੰਗੀ ਦੇ ਨਾਲ ਮੈਂ ਇੱਕ ਸ਼ਹਿਰ ਵਸਾਇਆ, ਮੂੰਗੀ ਪਟਨਮ ਸਾਊਥ ਇੰਡੀਆ ਵਿੱਚ ਹੈ, ਮੂੰਗੀ ਪਟਨਮ, ਮੂੰਗੀ ਪਟਨਮ ਸ਼ਹਿਰ ਵਸਾਇਆ, ਅਤੇ ਦੂਜਾ ਤੁਸੀਂ ਮੈਨੂੰ ਦਿੱਤਾ ਸੀ ਛੋਲਿਆਂ ਦਾ ਦਾਣਾ ਉਹਦੇ ਨਾਲ ਮੈਂ ਦਿੱਲੀ ਸ਼ਹਿਰ ਵਸਾਇਆ, ਹਿੰਦੁਸਤਾਨ ਦੀ ਰਾਜਧਾਨੀ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਔਰੰਗਜ਼ੇਬ ਦੇਖ, ਇੱਕ ਉਹ ਬੰਦਾ ਸੀ ਜਿਹਨੇ ਛੋਲਿਆਂ ਦੇ ਦਾਣੇ ਤੋਂ ਦਿੱਲੀ ਵਸਾ ਤੀ ਦਾਲ ਦੇ ਦਾਣੇ ਤੋਂ, ਇੱਕ ਤੂੰ ਹੈ ਜਿਹੜਾ ਉੱਥੇ ਰਹਿ ਕੇ ਉਹਨੂੰ ਉਜਾੜ ਰਿਹਾ ਅਤੇ ਬਰਬਾਦ ਕਰ ਰਿਹਾ ਹੈ। ਇੱਦਾਂ ਦੀਆਂ ਉਹਨੂੰ ਕਹਾਣੀਆਂ ਸੁਣਾਈਆਂ, ਔਰਤਾਂ ਦੀਆਂ ਵੀ ਸੁਣਾਈਆਂ, ਚੰਗੀਆਂ ਬਹਾਦਰ ਔਰਤਾਂ ਦੀਆਂ ਵੀ ਸੁਣਾਈਆਂ ਅਤੇ ਬਦਕਾਰ ਤੋਂ ਬਦਕਾਰ ਔਰਤਾਂ ਦੀਆਂ ਵੀ ਸੁਣਾਈਆਂ, ਚੰਗੇ ਧਰਮੀ ਬੰਦਿਆਂ ਦੀਆਂ ਵੀ ਸੁਣਾਈਆਂ, ਭੈੜੇ ਬੰਦਿਆਂ ਦੀਆਂ ਵੀ ਸੁਣਾਈਆਂ, ਸਾਰੀਆਂ ਗੱਲਾਂ ਦਾ ਨਿਚੋੜ ਕੱਢਿਆ ਵੀ ਤੂੰ ਇਹਨਾਂ ਸਾਰਿਆਂ ਤੋਂ ਭੈੜਾ ਹੈ, ਤੂੰ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ। ਉਹ ਸਾਰੀਆਂ ਗੱਲਾਂ ਮਹਾਰਾਜ ਨੇ ਲਿਖ ਕੇ ਇੱਕ ਦਸਤਾਵੇਜ਼ ਤਿਆਰ ਕੀਤਾ, ਪਿੰਡ ਦੀਨੇ ਕਾਂਗੜ ਤੋਂ ਸਤਿਗੁਰਾਂ ਨੇ 2 ਸਿੰਘਾਂ ਨੂੰ ਤਿਆਰ ਕੀਤਾ, ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਸਾਹਿਬ ਭਾਈ ਧਰਮ ਸਿੰਘ ਜੀ, 5 ਪਿਆਰਿਆਂ ਦੇ ਮੋਢੀ ਸਿੰਘ ਸਨ ਦੋਵੇਂ ਹੀ। ਇਹਨਾਂ ਨੂੰ ਦੋਵਾਂ ਨੂੰ ਸਤਿਗੁਰਾਂ ਨੇ ਤੋਰਿਆ ਜਿਵੇਂ ਐਦੀ ਜਾਂਦੇ ਹਨ। ਉਹਨਾਂ ਦਿਨਾਂ 'ਚ ਐਦੀ ਜਿਹੜੇ ਹੁੰਦੇ ਸਨ ਬਾਦਸ਼ਾਹ ਦੇ, ਉਹ ਮੰਜੇ ਦੀ ਸਵਾਰੀ ਕਰਦੇ ਸਨ, ਘੋੜੇ ਦੀ ਸਵਾਰੀ ਨਹੀਂ, ਹਾਥੀ ਦੀ ਸਵਾਰੀ ਨਹੀਂ, ਪਾਲਕੀ ਦੀ ਸਵਾਰੀ ਨਹੀਂ, ਮੰਜੇ ਦੀ ਸਵਾਰੀ। ਮੰਜਾ ਵਿਛਾ ਲੈਣਾ, ਚਾਦਰ ਬਿਸਤਰਾ, ਉਹਦੇ ਉੱਤੇ ਬੈਠ ਜਾਣਾ ਚੌਂਕੜਾ ਮਾਰ ਕੇ। ਬਾਦਸ਼ਾਹ ਦੇ ਐਦੀਆਂ ਨੂੰ ਇੱਕ ਪਿੰਡ ਵਾਲੇ ਦੂਜੇ ਪਿੰਡ ਛੱਡ ਕੇ ਆਉਂਦੇ ਸਨ, ਦੂਜੇ ਪਿੰਡ ਵਾਲੇ ਤੀਜੇ ਪਿੰਡ ਛੱਡ ਆਉਂਦੇ ਸਨ, ਉਹ ਲੋਕਾਂ ਦੇ ਮੋਢਿਆਂ ਦੀ ਸਵਾਰੀ ਕਰਦੇ ਸਨ। ਪਾਤਸ਼ਾਹ ਨੇ ਆਖਿਆ ਸਾਡਾ ਐਦੀਆ ਵੀ ਇਸੇ ਤਰ੍ਹਾਂ ਹੀ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਭਾਈ ਦਇਆ ਸਿੰਘ ਜੀ ਪਲੰਘੇ ਤੇ ਬੈਠ ਗਏ, ਭਾਈ ਧਰਮ ਸਿੰਘ ਜੀ ਨਾਲ ਤੁਰ ਪਏ ਤੇ ਦੀਨੇ ਕਾਂਗੜ ਤੋਂ ਸੰਗਤ ਨੇ ਮੰਜਾ ਚੁੱਕਿਆ। ਉਹ ਮੰਜਾ ਚੁੱਕ ਕੇ ਇੱਕ ਪਿੰਡ ਤੋਂ ਦੂਜੇ, ਦੂਜੇ ਤੋਂ ਤੀਜੇ, ਕਿੱਥੇ ਪਹੁੰਚ ਗਏ, ਦੱਖਣ ਦੇ ਵਿੱਚ ਔਰੰਗਾਬਾਦ ਸ਼ਹਿਰ ਧਾਵਣੀ ਮਹੱਲਾ, ਉੱਥੇ ਉਦਾਸੀ ਸੰਤਾਂ ਦਾ ਡੇਰਾ ਸੀ, ਅੱਜ ਵੀ ਹੈ। ਅੱਜ ਵੀ ਉਸ ਉਦਾਸੀ ਸੰਤਾਂ ਦੇ ਡੇਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਔਰ ਉਹਦੇ ਸਾਹਮਣੇ ਭਾਈ ਦਇਆ ਸਿੰਘ ਦਾ ਗੁਰਦੁਆਰਾ, ਸਿਰਫ ਇੱਕ 20 ਫੁੱਟ ਦੀ ਗਲੀ ਦਾ ਹੀ ਫਰਕ ਹੈ। ਉੱਥੇ ਉਦਾਸੀ ਸੰਤਾਂ ਨੂੰ ਜਾ ਕੇ ਮਿਲੇ ਤੇ ਉੱਥੋਂ ਪਤਾ ਕੀਤਾ ਔਰੰਗਜ਼ੇਬ ਕਿੱਥੇ ਹੈ। 120 ਮੀਲ ਉੱਥੋਂ ਅਹਿਮਦਨਗਰ ਦੂਰ ਹੈ, ਉੱਥੇ ਔਰੰਗਜ਼ੇਬ ਠਹਿਰਿਆ ਹੋਇਆ ਸੀ। ਭਾਈ ਸਾਹਿਬ ਉੱਥੋਂ ਚੱਲ ਕੇ ਅਹਿਮਦਨਗਰ ਪਹੁੰਚੇ। ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣ ਵਾਸਤੇ ਉਹਨਾਂ ਨੇ ਬਹੁਤ ਹੀਲੇ ਕੀਤੇ, ਬਹੁਤ ਯਤਨ ਕੀਤੇ, ਪਰ ਬਾਦਸ਼ਾਹ ਦੇ ਬੰਦੇ ਜਿਹੜੇ ਮੁਖੀ ਦਰਬਾਰੀ ਬੰਦੇ ਸਨ, ਉਹਨਾਂ ਨੇ ਭਾਈ ਸਾਹਿਬ ਜੀ ਨੂੰ ਬਾਦਸ਼ਾਹ ਦੀ ਕਚਹਿਰੀ 'ਚ ਅੱਪੜ ਨਹੀਂ ਦਿੱਤਾ। ਅਖੀਰ ਭਾਈ ਸਾਹਿਬ ਨੇ ਅਰਦਾਸ ਕੀਤੀ ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕਿ ਗਰੀਬ ਨਵਾਜ਼ ਜਿਹੜੇ ਕੰਮ ਲਈ ਆਪ ਜੀ ਨੇ ਭੇਜਿਆ ਸੀ ਉਹ ਕੰਮ ਨਹੀਂ ਹੋ ਰਿਹਾ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਸਾਨੂੰ ਕਚਹਿਰੀ ਵਿੱਚ ਹੀ ਨਹੀਂ ਵੜਨ ਦਿੰਦਾ, ਉਹਦੀ ਕਚਹਿਰੀ ਦੇ ਬੰਦੇ ਹੀ ਸਾਨੂੰ ਨੇੜੇ ਨਹੀਂ ਲੱਗਣ ਦਿੰਦੇ। ਤਾਂ ਸਤਿਗੁਰਾਂ ਨੇ ਸਿੰਘਾਂ ਨੂੰ ਹੌਸਲਾ ਦਿੱਤਾ ਵੀ ਤੁਸੀਂ ਧੀਰਜ ਰੱਖੋ, ਅਸੀਂ ਆਪੇ ਹੀ ਔਰੰਗਜ਼ੇਬ ਨੂੰ ਪ੍ਰੇਰਨਾ ਕਰਾਂਗੇ। ਸਾਧ ਸੰਗਤ ਜੀ, ਔਰੰਗਜ਼ੇਬ ਬਾਦਸ਼ਾਹ ਆਤਮਕ ਬਲ ਰੱਖਦਾ ਸੀ ਔਰ ਇਹ ਬਲ ਉਹਨੂੰ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਗਏ ਬੰਗਲਾ ਸਾਹਿਬ, ਉਹ ਬਾਦਸ਼ਾਹ ਨੇ ਜਿੱਦ ਕੀਤੀ ਕਿ ਮੈਨੂੰ ਕੋਈ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਰਾਜਾ ਜੈ ਸਿੰਘ ਨੂੰ ਬੜੀ ਉਹਨੇ ਜ਼ੋਰ ਪਾਇਆ ਵੀ ਗੁਰੂ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਮੇਰੇ ਦਰਬਾਰ 'ਚ ਆਉਣ ਜਾਂ ਮੈਨੂੰ ਆਪਣੇ ਦਰਬਾਰ 'ਚ ਆਉਣ ਦੀ ਆਗਿਆ ਦੇਣ। ਪਰ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਬਚਨ ਸੀ ਵੀ ਸਾਡੇ ਪਿਤਾ ਜੀ ਨੇ ਤੇਰੇ ਦਰਸ਼ਨ ਨਹੀਂ ਕੀਤੇ, ਨਾ ਤੈਨੂੰ ਦਰਸ਼ਨ ਦਿੱਤੇ, ਅਸੀਂ ਵੀ ਨਹੀਂ ਦਰਸ਼ਨ ਦੇ, ਨਹ ਮਲੇਸ਼ ਕੋ ਦਰਸ਼ਨ ਦੇ ਹੈ। ਜਿਹੜੇ ਬੰਦੇ ਨੇ ਆਪਣੇ ਭਰਾ ਮਾਰਤੇ ਹਨ, ਪਿਓ ਮਾਰ ਦਿੱਤਾ ਹੈ, ਜਿਹੜਾ ਬੰਦਾ ਧਰਮ ਦਾ ਦੁਖੀ ਹੈ ਉਹਦੇ ਦਰਸ਼ਨ ਨਹੀਂ ਕਰਨੇ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨਹੀਂ ਬਾਦਸ਼ਾਹ ਕੋ ਗਏ, ਬਾਦਸ਼ਾਹ ਨੇ ਬਾਰ ਬਾਰ ਬੇਨਤੀਆਂ ਕੀਤੀਆਂ ਤਾਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਇੱਕ ਸ਼ਬਦ ਲਿਖ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਬਾਣੀ ਦਾ ਬਾਦਸ਼ਾਹ ਨੂੰ ਭੇਜਿਆ ਵੀ ਇਹ ਪੜ੍ਹ ਲੈ, ਤੈਨੂੰ ਜੋ ਚਾਹੀਦਾ ਮਿਲ ਜਾਏਗਾ। ਜਦੋਂ ਸੇਵਾਦਾਰਾਂ ਨੇ ਜਾ ਕੇ ਉਹ ਬਾਣੀ ਦਾ ਸ਼ਬਦ ਦਿੱਤਾ ਵੀ ਆ ਗੁਰੂ ਜੀ ਦੀ ਚਿੱਠੀ ਆਈ ਹੈ, ਉਹ ਕਹਿੰਦੇ ਕਿਉਂਕਿ ਗੁਰੂ ਸਾਹਿਬ ਦੀ ਸ਼ਕਤੀ ਨੂੰ ਜਾਣ ਚੁੱਕਾ ਸੀ ਪਹਿਲਾਂ। ਪਹਿਲਾਂ ਬਾਬਾ ਰਾਮ ਰਾਏ ਜੀ ਨੇ 372 ਕਰਾਮਾਤਾਂ ਦਿੱਲੀ 'ਚ ਦਿਖਾਈਆਂ, ਪ੍ਰਸਿੱਧ ਹਨ, ਬੜੀਆਂ ਸੂਰਜ ਪ੍ਰਕਾਸ਼ ਲਿਖੀਆਂ। ਉਹ ਵੱਡੇ ਸਨ, ਸਤਿਗੁਰਾਂ ਦੇ ਵੱਡੇ ਭਾਈ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ, ਉਹਨਾਂ ਦੀ ਸ਼ਕਤੀ ਤੋਂ ਵੀ ਪ੍ਰਭਾਵਿਤ ਸੀ ਬਹੁਤ। ਫਿਰ ਉਹਨੂੰ ਪਤਾ ਵੀ ਇਹ ਛੋਟੇ ਭਾਈ ਗੱਦੀ 'ਤੇ ਬੈਠੇ ਹੈ ਅਤੇ ਦਿੱਲੀ ਸ਼ਹਿਰ 'ਚ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ, ਹੈਜਾ ਫੈਲਿਆ ਹੋਇਆ ਸੀ, ਬੰਦੇ ਬਹੁਤ ਮਰ ਰਹੇ ਸਨ। ਬਾਦਸ਼ਾਹ ਨੇ ਬੇਨਤੀ ਕੀਤੀ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਕਿਰਪਾ ਕਰੋ, ਦਿੱਲੀ ਸ਼ਹਿਰ ਬਚਾਓ। ਤਾਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਇਸ਼ਨਾਨ ਵਾਲਾ ਜਲ ਬਖਸ਼ਿਸ਼ ਕੀਤਾ ਸੀ, ਜਿਹੜਾ ਬੰਗਲਾ ਸਾਹਿਬ ਅੱਜ ਵੀ ਉਹ ਮਰਿਆਦਾ ਹੈ ਕਿ ਉੱਥੇ ਉਸ ਜਿਹੜਾ ਇਸ਼ਨਾਨ ਵਾਲਾ ਜਲ ਹੈ ਉਹ ਰੋਗੀ ਬਿਮਾਰ ਦੁਖੀ ਕੋਈ ਵੀ ਛਕ ਲਵੇ, ਕਿਰਪਾ ਹੋ ਜਾਂਦੀ ਹੈ, ਦਿਨਾਂ ਵਿੱਚ ਹੀ ਤੰਦਰੁਸਤ ਹੋ ਜਾਂਦਾ। ਸੋ ਉਹ ਜਲ ਸਤਿਗੁਰੂ ਜੀ ਨੇ ਚਬੱਚੇ 'ਚ ਪਾ ਦਿੱਤਾ ਸੀ, ਜਿਹੜਾ ਵੀ ਚੂੜਾ ਛਕਦਾ ਸੀ ਉਹ ਹੀ ਰਾਜ਼ੀ ਹੋ ਜਾਂਦਾ ਸੀ। ਦਿੱਲੀ ਸਾਰੀ ਰਾਜ਼ੀ ਹੋ ਗਈ, ਬਾਦਸ਼ਾਹ ਔਰੰਗਜ਼ੇਬ ਨੂੰ ਮਹਿਸੂਸ ਹੋ ਗਿਆ ਕਿ ਬੜੀ ਮਹਾਨ ਸ਼ਕਤੀ ਦੇ ਮਾਲਕ ਹਨ, ਗੁਰੂ ਨਾਨਕ ਦੀ ਗੱਦੀ ਹੈ, ਇਸ ਕਰਕੇ ਦਰਸ਼ਨ ਕਰਨੇ ਚਾਹੀਦੇ। ਪਰ ਮਹਾਰਾਜ ਨੇ ਆਖਿਆ ਵੀ ਦਰਸ਼ਨ ਦੇਣੇ ਨਹੀਂ, ਜੇ ਦਰਸ਼ਨ ਕਰਨੇ ਆ ਗੁਰਬਾਣੀ ਦਾ ਸ਼ਬਦ ਪੜ੍ਹ ਲੈ, ਸਾਡੀ ਇਹਦੇ ਪੜ੍ਹਨ ਦੇ ਨਾਲ ਹੀ ਤੈਨੂੰ ਜੋ ਚਾਹੇਗਾ ਮਿਲ ਜਾਏਗਾ। ਸੋ ਸਾਧ ਸੰਗਤ ਜੀ, ਔਰੰਗਜ਼ੇਬ ਨੇ ਉਹ ਸ਼ਬਦ ਪੜ੍ਹਿਆ ਤੇ ਉਹਦੇ 'ਚ ਇਹ ਬਲ ਆ ਗਿਆ ਵੀ ਆਪਣੀ ਸ਼ਕਤੀ ਨਾਲ ਉਹ ਗੁਰੂ ਬਾਣੀ ਦੇ ਆਸਰੇ ਨਾਲ ਉੱਡ ਕਰਕੇ ਮੱਕੇ ਚਲਾ ਜਾਂਦਾ ਸੀ, ਰੋਜ਼ ਧਿਆਨ ਲਾਉਂਦਾ ਸੀ ਤੇ ਮੱਕੇ ਜਾ ਕੇ ਇੱਕ ਟਾਈਮ ਦੀ ਨਮਾਜ਼ ਜਿਹੜੀ ਹੈ ਉਹ ਮੱਕੇ 'ਚ ਪੜ੍ਹਦਾ ਸੀ। ਬਹੁਤ ਸ਼ਕਤੀ ਗੁਰੂ ਘਰ ਤੋਂ ਹੀ ਮਿਲੀ ਸੀ, ਪਰ ਹੰਕਾਰੀ ਲੋਕ ਜਿਹੜੇ ਹੁੰਦੇ ਹੈ ਨਾ, ਇਹ ਕੋਈ ਚੀਜ਼ ਕਿਸੇ ਤੋਂ ਲੈ ਕੇ ਉਹਦਾ ਅਹਿਸਾਨ ਨਹੀਂ ਮੰਨਦੇ, ਆਪ ਕਰਤੇ ਬਣ ਜਾਂਦੇ ਹੈ। ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਦਿੱਤਾ ਹੋਇਆ, ਸਾਡਾ ਕੁਝ ਵੀ ਨਹੀਂ, ਪਰ ਅਸੀਂ ਕਦੋਂ ਮੰਨਦੇ ਹਾਂ ਵੀ ਪਰਮੇਸ਼ਰ ਦਾ ਦਿੱਤਾ ਹੋਇਆ, ਆਪਣਾ ਹੀ ਮੰਨਦੇ। ਇਹੀ ਤਾਂ ਸਾਡੇ ਕਮਜ਼ੋਰੀ ਹੈ, ਹੋਰ ਕੀ ਹੈ। ਰੱਬ ਤਾਂ ਸਾਡੇ ਨੇੜੇ ਹੀ ਹੈ, ਪਰ ਸਾਡਾ ਹੰਕਾਰ ਨਹੀਂ ਸਾਨੂੰ ਰੱਬ ਦੇ ਨੇੜੇ ਜਾਣ ਦਿੰਦਾ। ਹੰਕਾਰ ਸੀ ਵੀ ਮੈਂ ਹੀ ਹਾਂ, ਉਹ ਇਹ ਗੁਰੂ ਸਾਹਿਬ ਦੀ ਦਾਤ ਨੂੰ ਭੁੱਲੀ ਬੈਠਾ ਸੀ, ਇਸੇ ਕਰਕੇ ਰੋਜ਼ ਜ਼ੁਲਮ ਕਰਦਾ ਸੀ, ਅਤਿਆਚਾਰ ਕਰਦਾ ਸੀ, ਮੱਕੇ ਵੀ ਜਾਂਦਾ ਸੀ। ਜਦੋਂ ਮੱਕੇ ਪਹੁੰਚਿਆ, ਸਾਹਿਬ ਕਲਗੀਧਰ ਪਾਤਸ਼ਾਹ ਵੀ ਆਤਮਕ ਬਲ ਦੁਆਰਾ ਔਰੰਗਜ਼ੇਬ ਨੂੰ ਮੱਕੇ ਜਾ ਘੇਰਿਆ। ਘੋੜੇ ਦੇ ਪਾਤਸ਼ਾਹ ਸਵਾਰ, ਕਲਗੀ ਲੱਗੀ ਹੈ, ਸ਼ਸਤਰਾਂ ਬਸਤਰਾਂ ਨਾਲ ਸਜੇ। ਔਰੰਗਜ਼ੇਬ ਜਦੋਂ ਨਮਾਜ਼ ਪੜ੍ਹ ਕੇ ਪਿਛਾਂ ਮੁੜਨ ਲੱਗਾ, ਹਜ਼ੂਰ ਦਾ ਜਲਾਲ ਵੇਖਿਆ, ਭੈ ਭੀਤ ਹੋ ਗਿਆ। ਮਹਾਰਾਜ ਬੋਲੇ ਨਹੀਂ, ਤੀਰ ਦੇ ਨਾਲ ਇਸ਼ਾਰਾ ਕੀਤਾ ਵੀ ਅੱਗੇ ਚੱਲ। ਉੱਥੇ ਲਾਗੇ ਹੀ ਇੱਕ ਪਹਾੜੀ ਹੈ ਜਿੱਥੇ ਸਾਧ ਸੰਗਤ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਨੂੰ ਕੁਰਾਨ ਦੀਆਂ ਆਇਤਾਂ ਉਤਰਦੀਆਂ ਸਨ। ਉਹ ਬੜੀ ਪਵਿੱਤਰ ਜਗ੍ਹਾ ਹੈ ਮੁਸਲਮਾਨਾਂ ਵਾਸਤੇ, ਉੱਥੇ ਜਾ ਕੇ ਉਹ ਨਮਾਜ਼ ਵੀ ਪੜ੍ਹਦੇ ਹੈ, ਉੱਥੇ ਜਾ ਕੇ ਦੁਆ ਵੀ ਕਰਦੇ। ਉਸ ਪਹਾੜ ਦੇ ਲਾਗੇ ਸੱਚੇ ਪਾਤਸ਼ਾਹ ਜੀ ਲੈ ਗਏ, ਉੱਥੋਂ ਆਕਾਸ਼ਬਾਣੀ ਹੋਈ, ਔਰੰਗਜ਼ੇਬ ਅੱਜ ਤੇਰੇ ਪਿੱਛੇ ਘੋੜੇ ਤੇ ਸਵਾਰ ਹਨ, ਇਹ ਮੇਰਾ ਹੀ ਸਰੂਪ ਹਨ, ਮੇਰੇ ਵਿੱਚ ਇਹਨਾਂ 'ਚ ਕੋਈ ਫਰਕ ਨਹੀਂ। ਤੂੰ ਇਹਨਾਂ ਦੀ ਬਹੁਤ ਬੇਅਦਬੀ ਕੀਤੀ ਹੈ, ਇਹਨਾਂ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ ਹੈ, ਇਹਨਾਂ ਨਾਲ ਕੀਤੇ ਹੋਏ ਵਾਅਦੇ ਤੋਂ ਤੂੰ ਮੁੱਕਰਿਆ ਹੈ। ਹੁਣ ਇਹਨਾਂ ਦਾ ਸਿੰਘ ਚਿੱਠੀ ਲੈ ਕੇ ਤੇਰੇ ਕੋਲ ਪਹੁੰਚਿਆ ਹੈ ਦੱਖਣ ਦੇ ਵਿੱਚ, ਤੂੰ ਉਹਨੂੰ ਵੀ ਆਪਣੇ ਦਰਬਾਰ 'ਚ ਨਹੀਂ ਵੜਨ ਦਿੰਦਾ। ਇਹਨਾਂ ਦੇ ਸਿੰਘਾਂ ਨੂੰ ਆਪਣੇ ਕੋਲ ਬੁਲਾ ਔਰ ਉਹਨਾਂ ਦੀ ਗੱਲ ਸੁਣ। ਇਹ ਹੁਕਮ ਅਕਾਲ ਪੁਰਖ ਪਰਮੇਸ਼ਰ ਵੱਲੋਂ ਐਸਾ ਆਇਆ। ਔਰੰਗਜ਼ੇਬ ਕੰਬਣ ਲੱਗ ਪਿਆ, ਕਹਿਣ ਲੱਗਾ ਹੁਣੇ ਹੀ ਮੈਂ ਜਾ ਕੇ ਪਹਿਲਾਂ ਹੀ ਇਹ ਕੰਮ ਕਰਾਂਗਾ। ਹਜ਼ੂਰ ਨੇ ਇੱਕ ਕਪੀਰਾ ਛੋਟਾ ਜਿਹਾ ਕੱਟਣ ਵਾਲਾ ਸ਼ਸਤਰ ਹੁੰਦਾ ਹੈ ਚਾਕੂ ਵਰਗਾ, ਉਹ ਦਿੱਤਾ। ਕਹਿਣ ਲੱਗੇ ਸਾਡੇ ਸਿੰਘਾਂ ਨੂੰ ਦੇ ਦੇਵੀ। ਤੇ ਪਾਤਸ਼ਾਹ ਆਪਣੇ ਆਸਣ ਤੇ ਦੀਨੇ ਕਾਂਗੜ ਆ ਗਏ। ਔਰੰਗਜ਼ੇਬ ਔਰੰਗਾਬਾਦ ਅਹਿਮਦਨਗਰ ਆ ਗਿਆ। ਆਉਂਦਿਆਂ ਸਾਰ ਉਹਨੇ ਆਪਣੀ ਹੋਸ਼ ਸੰਭਾਲੀ, ਸੁਰਤ ਆਈ, ਸਰੀਰ ਵਿੱਚ ਆਇਆ। ਕਹਿਣ ਲੱਗਾ ਕੋਈ ਸਿੰਘ ਆਏ ਨੇ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਨੂੰ ਬੁਲਾਓ। ਨੌਕਰ ਡਰ ਗਏ, ਕਹਿਣ ਲੱਗੇ ਜੀ ਉਹਦਾ ਕਈ ਦਿਨਾਂ ਦੇ ਹਜ਼ੂਰ ਨੂੰ ਮਿਲਣਾ ਚਾਹੁੰਦੇ ਹੈ, ਪਰ ਆਪ ਜੀ ਦਾ ਹੁਕਮ ਨਹੀਂ ਸੀ। ਬਾਦਸ਼ਾਹ ਕਹਿੰਦਾ ਹੁਕਮ ਹੈ, ਹੁਣੇ ਲੈ ਕੇ ਆਓ। ਉਹ ਗਏ, ਭਾਈ ਜੋਰਾ ਸਿੰਘ ਨਾਮ ਦਾ ਕੋਈ ਸਿੰਘ ਸੀ, ਉਹਦੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਜਫਰਨਾਮਾ ਲੈ ਕੇ ਭਾਈ ਦਇਆ ਸਿੰਘ ਧਰਮ ਸਿੰਘ ਜੀ ਠਹਿਰੇ ਹੋਏ ਸਨ। ਉੱਥੇ ਸੁਨੇਹਾ ਪਹੁੰਚਿਆ, ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਜਫਰਨਾਮਾ ਸਾਹਿਬ ਲੈ ਕੇ ਬਾਦਸ਼ਾਹ ਦੀ ਕਚਹਿਰੀ 'ਚ ਪਹੁੰਚੇ। ਜਦੋਂ ਕਚਹਿਰੀ 'ਚ ਵੜੇ, ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਚਹਿਰੀ ਗੂੰਜ ਗਈ। ਔਰੰਗਜ਼ੇਬ ਕਹਿੰਦਾ ਸੀ ਜਿਹੜਾ ਮੈਨੂੰ ਉਹਨੂੰ ਪਤਾ ਸੀ ਕਿ ਜਿਸ ਦਿਨ ਕੋਈ ਆ ਕੇ ਕਹੇਗਾ ਨਾ ਵੀ ਖਾਲਸਾ ਪ੍ਰਗਟ ਹੋ ਗਿਆ, ਉਸ ਦਿਨ ਮੇਰਾ ਰਾਜ ਖਤਮ ਹੋ ਜਾਏਗਾ, ਉਸ ਦਿਨ ਮੇਰਾ ਪੁੱਠਾ ਗੇੜਾ ਸ਼ੁਰੂ ਹੋ ਜਾਏਗਾ। ਕਹਿਣ ਲੱਗਾ ਦਇਆ ਸਿੰਘ ਜੀ ਨੂੰ ਪੁੱਛਣ ਲੱਗਾ, ਕਹਿੰਦਾ ਭਾਈ ਸਾਹਿਬ ਖਾਲਸਾ ਪ੍ਰਗਟ ਹੋ ਗਿਆ। ਨਾਲੇ ਔਰੰਗਜ਼ੇਬ ਇਹ ਕਹਿੰਦਾ ਸੀ ਵੀ ਜਿਹੜਾ ਕੋਈ ਮੈਨੂੰ ਆ ਕੇ ਦੱਸੇਗਾ ਨਾ ਵੀ ਖਾਲਸਾ ਪ੍ਰਗਟ ਹੋ ਗਿਆ, ਮੈਂ ਉਹਦੀ ਜ਼ਬਾਨ ਕਟਵਾ ਦਿਆਂਗਾ। ਇਹ ਵੀ ਨਾ ਕੋਈ ਦੱਸੇ ਡਰਦਾ ਮਾਰਾ। ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਨਾ, ਵਹਿਮੀ ਬੜੇ ਹੁੰਦੇ ਆ, ਭਰਮਾਂ 'ਚ ਬੜੇ। ਜੋਤਸ਼ੀਆਂ ਨੇ ਜੋ ਕਿਹਾ ਹੋਵੇ ਉਹ ਜੋਤਸ਼ੀਆਂ ਤੋਂ ਪੁੱਛ ਪੁੱਛ ਕੇ ਕੰਮ ਕਰਦੇ ਆ, ਨਜ਼ੂਮੀਆਂ ਤੋਂ। ਬਾਦਸ਼ਾਹ ਲੋਕ ਅੱਜ ਵੀ ਦੇਖੋ ਕਿੰਨੇ ਪੜ੍ਹੇ ਲਿਖੇ ਆ, ਪਰ ਇਹਨਾਂ ਚੀਜ਼ਾਂ ਦੇ ਉੱਤੇ ਬੜਾ ਵਿਸ਼ਵਾਸ ਹੈ, ਉਹਨਾਂ ਦਿਨਾਂ 'ਚ ਤਾਂ ਜ਼ਿਆਦਾ ਸੀ। ਸੋ ਔਰੰਗਜ਼ੇਬ ਕਹਿਣ ਲੱਗਾ ਵੀ ਜਿਹੜਾ ਮੇਰੇ ਕੋਲ ਆ ਕੇ ਕਹੇਗਾ ਵੀ ਖਾਲਸਾ ਪ੍ਰਗਟ ਹੋ ਗਿਆ, ਉਹਦੀ ਜ਼ਬਾਨ ਕਟਵਾ ਦਿਆਂਗਾ। ਭਾਈ ਦਇਆ ਸਿੰਘ ਨੂੰ ਪਤਾ ਸੀ ਵੀ ਇਹ ਕਿਉਂ ਪੁੱਛਦਾ। ਔਰੰਗਜ਼ੇਬ ਕਹਿੰਦਾ ਭਾਈ ਸਾਹਿਬ ਖਾਲਸਾ ਪ੍ਰਗਟ ਹੋ ਗਿਆ। ਭਾਈ ਸਾਹਿਬ ਕਹਿੰਦੇ ਜੀ ਹਜ਼ੂਰ ਹੀ ਜਾਣਨ, ਤੁਸੀਂ ਜਾਣੋ। ਫਿਰ ਕਹਿੰਦਾ ਮੈਂ ਤੁਹਾਨੂੰ ਪੁੱਛਦਾ ਖਾਲਸਾ ਪ੍ਰਗਟ ਹੋ ਗਿਆ। ਭਾਈ ਸਾਹਿਬ ਕਹਿੰਦੇ ਆਪ ਜੀ ਜਾਣੋ। ਤੀਜੀ ਵਾਰੀ ਫਿਰ ਮੈਂ ਪੁੱਛਦਾ ਖਾਲਸਾ ਪ੍ਰਗਟ ਹੋ ਗਿਆ। ਭਾਈ ਸਾਹਿਬ ਕਹਿੰਦੇ ਅਸੀਂ ਵੀ ਤੁਹਾਡੇ ਮੂੰਹ ਤੋਂ ਸੁਣ ਰਹੇ ਹਾਂ, ਆਖੋ ਸਤਨਾਮ। ਕੋਲ ਕਾਜੀ ਬੈਠਾ ਸੀ, ਕਾਜੀ ਕਹਿਣ ਲੱਗਾ ਸੈਨਸ਼ਾ ਆਪ ਜੀ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਹਦੇ 'ਚ ਤਾਂ ਆਪ ਹੀ ਫਸ ਗਏ ਹੋ। ਜਿਹੜਾ ਕਹੇਗਾ ਖਾਲਸਾ ਪ੍ਰਗਟ ਹੋ ਗਿਆ ਉਹਦੀ ਜ਼ਬਾਨ ਕੱਟੀ ਜਾਏਗੀ, ਇਹ ਤਾਂ ਤੁਸੀਂ ਆਪ ਕਹਿ ਰਹੇ ਹੋ। ਬਾਦਸ਼ਾਹ ਸੁਣ ਹੋ ਗਿਆ, ਕਹਿਣ ਲੱਗਾ ਹਾਂ ਮੈਂ ਆਪਣੇ ਮੂੰਹ ਤੋਂ ਕਹਿਤਾ ਕਾਜੀ ਕਹਿੰਦਾ ਹਾਂ ਮਹਾਰਾਜ ਤੁਸੀਂ ਆਪਣੇ ਮੂੰਹ ਤੋਂ ਕਹਿ ਤਾ। ਭਾਈ ਦਇਆ ਸਿੰਘ ਹੱਸ ਰਹੇ ਮੁਸ਼ਕਰਾ ਰਹੇ, ਦੇਖੋ ਬਾਦਸ਼ਾਹ ਕਿਵੇਂ ਕਾਨੂੰਨ ਚ ਫਸ ਗਿਆ ਖਾਲਸੇ ਦੇ। ਕਹਿੰਦੇ ਹੁਣ ਤਾਂ ਮੇਰੀ ਜ਼ਬਾਨ ਕੱਟੀ ਜਾਣੀ ਹੈ। ਕਾਜੀ ਕਹਿੰਦਾ ਸ਼ਰ੍ਹਾਂ ਤਾਂ ਏਦਾਂ ਹੀ ਕਹਿੰਦੀ ਹੈ, ਪਰ ਕੋਈ ਰਾਹ ਕੱਢ ਲੈਂਦੇ ਹਾਂ। ਕਹਿੰਦੇ ਕੀ ਰਾਹ? ਪੰਡਿਤਾਂ ਕਾਜੀਆਂ ਕੋਲ ਰਸਤੇ ਬੜੇ ਹੁੰਦੇ। ਕਹਿੰਦੇ ਇੱਕ ਰਾਹ ਹੈ, ਵੀ ਸੋਨੇ ਦੀ ਜਵਾਨ ਬਣਾਓ, ਕੱਟ ਕੇ ਮੈਨੂੰ ਦੇ ਦਿਓ। ਲੋਹੇ ਦੀ ਸੋਨੇ ਦੀ ਜਵਾਨ ਚਾਰ ਪੰਜ ਤੋਲੇ ਦੀ ਤਾਂ ਬਣੇਗੀ, ਚਾਰ ਪੰਜ ਤੋਲੇ ਸੋਨਾ ਕਾਜੀ ਦੇ ਘਰ ਜਾਏਗਾ। ਕਾਜੀ ਨੇ ਆਪਣਾ ਰਾਹ ਵੇਖਿਆ, ਬਣਾਈ ਸੋਨੇ ਦੀ ਜਵਾਨ, ਕੱਟ ਕੇ ਲੈ ਗਿਆ। ਰਸਮ ਪੂਰੀ ਹੋ ਗਈ, ਸ਼ਰ੍ਹਾਂ ਬਣਾ ਤੀ। ਚਲੋ, ਔਰੰਗਜ਼ੇਬ ਕਹਿੰਦਾ ਭਾਈ ਸਾਹਿਬ ਕੀ ਲੈ ਕੇ ਆਇਓ ਹੁਕਮ? ਭਾਈ ਸਾਹਿਬ ਕਹਿੰਦੇ ਹਜ਼ੂਰ ਕਲਗੀ ਧਰਮ ਮਹਾਰਾਜ ਦਾ ਹੁਕਮ ਹੈ, ਉਹਨਾਂ ਦਾ ਹੱਥ ਦਾ ਲਿਖਿਆ ਹੋਇਆ ਜ਼ਫਰਨਾਮਾ ਤੁਹਾਡੇ ਵਾਸਤੇ ਪੜ੍ਹੋ। ਬਾਦਸ਼ਾਹ ਨੇ ਬੜੇ ਸਤਿਕਾਰ ਨਾਲ ਜ਼ਫਰਨਾਮਾ ਲਿਆ। ਫਿਰ ਪੁੱਛਦਾ ਭਾਈ ਸਾਹਿਬ ਜੋ ਤੁਹਾਡੇ ਗੁਰੂ ਹਨ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਬਾਰੇ ਲੋਕਾਂ ਤੋਂ ਮੈਂ ਸੁਣਿਆ, ਕਈ ਲੋਕ ਕਹਿੰਦੇ ਉਹਨਾਂ ਕੋਲ ਬੜੀ ਕਰਾਮਾਤ ਹੈ, ਉਹਨਾਂ ਕੋਲ ਗੈਬੀ ਸ਼ਕਤੀ ਹੈ, ਰੂਹਾਨੀ ਸ਼ਕਤੀ ਹੈ। ਕਿਆ ਗੁਰੂ ਗੋਬਿੰਦ ਸਿੰਘ ਕੋਲ ਕੋਈ ਗੈਬੀ ਸ਼ਕਤੀ ਹੈ, ਕੋਈ ਰੂਹਾਨੀਅਤ ਦੀ ਤਾਕਤ ਹੈ? ਭਾਈ ਦਇਆ ਸਿੰਘ ਕਹਿਣ ਲੱਗੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ, ਉਹਨਾਂ ਦੀ ਤਾਕਤ ਬਾਰੇ, ਉਹਨਾਂ ਦੀ ਸ਼ਕਤੀ ਬਾਰੇ ਇਨਸਾਨ ਨਹੀਂ ਕੁਝ ਕਹਿ ਸਕਦਾ। ਇਹ ਕਹਿ ਸਕਦਾ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਕੁੱਤਿਆਂ ਵਿੱਚ ਵੀ ਬੜੀ ਕਰਾਮਾਤ ਹੈ। ਔਰੰਗਜ਼ੇਬ ਕਹਿੰਦਾ ਇਹ ਗੱਲਾਂ ਮੈਂ ਬਹੁਤ ਸੁਣੀਆਂ ਨੇ ਕਿ ਫਲਾਣੇ ਪੀਰ ਦੇ ਕੁੱਤਿਆਂ ਵਿੱਚ ਕਰਾਮਾਤ ਹੈ, ਫਲਾਣੇ ਸੰਤ ਦੇ ਕੁੱਤਿਆਂ ਵਿੱਚ ਕਰਾਮਾਤ ਹੈ, ਫਲਾਣੇ ਗੁਰੂ ਦੇ ਕੁੱਤਿਆਂ ਵਿੱਚ ਕਰਾਮਾਤ ਹੈ, ਪਰ ਮੈਂ ਅੱਜ ਤਾਈਂ ਕਿਸੇ ਕੁੱਤੇ ਦੀ ਕਰਾਮਾਤ ਨਹੀਂ ਵੇਖੀ। ਔਰੰਗਜ਼ੇਬ ਕਹਿਣ ਲੱਗਾ ਮੈਂ ਨਹੀਂ ਵੇਖੀ। ਭਾਈ ਸਾਹਿਬ ਕਹਿੰਦੇ ਨਹੀਂ ਵੇਖੀ ਤਾਂ ਵੱਖਰੀ ਗੱਲ ਹੈ, ਪਰ ਅਸੀਂ ਵੇਖੀ ਹੈ ਕਿ ਸ੍ਰੀ ਕਲਗੀਧਰ ਮਹਾਰਾਜ ਜੀ ਦੇ ਕੁੱਤਿਆਂ ਵਿੱਚ ਬੜੀ ਕਰਾਮਾਤ ਹੈ। ਔਰੰਗਜ਼ੇਬ ਕਹਿੰਦਾ ਫਿਰ ਦਿਖਾਓ ਮੈਨੂੰ। ਭਾਈ ਸਾਹਿਬ ਕਹਿੰਦੇ ਨਾ ਦੇਖ ਤਾਂ ਚੰਗਾ ਰਹੇਗਾ, ਨਾ ਦੇਖ ਮੰਨ ਨਹੀਂ ਲੈ। ਸਾਧ ਸਿੰਘ ਜੀ ਜਿਹੜੇ ਲੋਕ ਦੇਖਣ ਨੂੰ ਤੁਰਦੇ ਹੈ ਨਾ, ਅਣਤ ਕੋ ਚਾਹਣ ਜੋ ਗਏ ਸੇ ਆਏ ਅਣਤ ਗਵਾਏ। ਉਹ ਅਨੰਤ ਪ੍ਰਭੂ ਹੈ, ਉਹਦੀ ਥਾਂ ਪਾਉਣ ਨਹੀਂ ਜਾਣਾ ਚਾਹੀਦਾ, ਜਿੱਦ ਨਹੀਂ ਕਰਨੀ ਚਾਹੀਦੀ। ਕਈ ਕਹਿੰਦੇ ਹੁਣੇ ਦਿਖਾਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹਾਦਰ ਸ਼ਾਹ ਦੇ ਕੋਲ ਆਗਰੇ ਕਾਜ਼ੀ ਨੇ ਜਿੱਦ ਨਾਲ ਪੁੱਛਿਆ ਕਰਾਮਾਤ ਦਿਖਾਓ। ਮਹਾਰਾਜ ਕਹਿਣ ਲੱਗੇ ਕਾਜ਼ੀ ਸਾਹਿਬ ਆ ਲਓ ਕਰਾਮਾਤ। ਸੋਨੇ ਦੀਆਂ ਮੋਹਰਾਂ ਕੱਢ ਕੇ ਅੱਗੇ ਰੱਖਤੀਆਂ। ਬਾਦਸ਼ਾਹ ਕਹਿੰਦੇ ਆ ਬੜੀ ਵੱਡੀ ਕਰਾਮਾਤ, ਪੈਸਾ ਬੜੀ ਵੱਡੀ ਕਰਾਮਾਤ। ਕਹਿੰਦਾ ਗੁਰੂ ਜੀ ਇਹਦਾ ਤਾਂ ਮੈਨੂੰ ਪਤਾ ਹੈ, ਕੋਈ ਇਸ ਤੋਂ ਵੱਡੀ ਕਰਾਮਾਤ? ਮਹਾਰਾਜ ਕਹਿੰਦੇ ਇਸ ਤੋਂ ਵੱਡੀ ਕਰਾਮਾਤ ਹੈ ਵੀ ਕਿਸੇ ਬੰਦੇ ਦੇ ਨਾਲ 10-20 ਬੰਦੇ ਤੁਰਦੇ ਹੋਣ, ਜਮਾਤ ਕਰਾਮਾਤ ਹੈ। ਇੱਕ ਬੰਦਾ ਹੈ, ਉਹਦੇ ਨਾਲ 10-20 ਗਲੀ ਮੁਹੱਲੇ ਦੇ ਉਹਦੇ ਭਾਈ ਬੰਦ ਹਨ, ਉਹਦੀ ਗੱਲ ਮੰਨਦੇ ਹਨ, ਉਹਦੀ ਹਾਂ ਚ ਹਾਂ ਮਿਲਾਉਂਦੇ ਹਨ, ਉਹਦੀ ਗਵਾਹੀ ਦਿੰਦੇ ਨੇ, ਉਹਦੀ ਜ਼ਿੰਮੇਵਾਰੀ ਲੈਂਦੇ ਦੁੱਖ ਸੁੱਖ ਦੀ।